ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾਡੀ ਮਹੱਲਾ ਪੰਜਵਾ ਗਰਬ ਗਹਿਲੜੋ ਮੂੜੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਗਰਬ ਗਹਿਲੜੋ ਮੂੜੜੋ ਹੀਓ ਰੇ ਮਹਾਰਾਜ ਰੀ ਮਾਇਓ ਡੀ ਹਰ ਨਿਆਈ ਮੋਹੇ ਫਾਕਿਓ ਰੇ ਰਹਾਓ ਕਣੋ 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 ਸਦ ਲੋੜ ਬਿਨ ਲਹਿਣ ਕਾਠ ਪਾਇਓ ਰੇ ਮਹਾਰਾਜ ਰੋ ਗਾਥ ਬਾਹੂ ਸਿਉਂ ਲੁੱਬੜਿਓ ਨੇਹ ਭਾਗੜੋ ਪਾਹੇ ਸੰਜੋਇਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਨੋ ਮਹਿਰਾਜ ਰੀ ਗਾਠੜਿਓ ਜਨ ਨਾਨਕ ਗਰਵਾਸ ਨਾ ਪੌੜਿਓ ਰੇ ਸੁਣ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾ ਕੋ ਲਹਿਨੋ ਮਹਿਰਾਜ ਰੀ ਗਾਠੜਿਓ ਜਨ ਨਾਨਕ ਗਰਭਾਸ ਨਾ ਪੌੜਿਓ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਤਖ਼ਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਸਤਿਗੁਰੂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਗੋਦ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਸਰਵਣ ਕਰਨ ਦੇ ਲਈ ਜਿੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕਰਕੇ ਆਪ ਸੰਗਤਾਂ ਸਰਵਣ ਕਰ ਰਹੇ ਹੋ, ਚੈਨਲ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਘਰਾਂ ਵਿੱਚ ਵੀ ਆਪ ਸੰਗਤਾਂ ਸਰਵਣ ਕਰਦੇ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਚਖੰਡੀ ਦਰਬਾਰ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਪ੍ਰਾਪਤ ਹੋਇਆ ਆਪ ਸੰਗਤਾਂ ਨੇ ਭਾਈ ਸਾਹਿਬ ਦੀ ਰਸਨਾ ਤੋਂ ਸੁਣਿਆ। ਪੰਚਮ ਗੁਰਦੇਵ ਜੀ ਦਾ ਇਹ ਪਵਿੱਤਰ ਵਚਨ ਮੁੱਖ ਵਾਕ ਰੂਪ ਚ ਅੱਜ ਸਤਿਗੁਰਾਂ ਨੇ ਬਖਸ਼ੇ ਹੈ। ਅੱਜ ਜਗਤ ਜਲੰਦੇ ਦੇ ਤਾਰਨਹਾਰ ਤਪਦੇ ਹਿਰਦਿਆਂ ਨੂੰ ਠਾਰਨਹਾਰ ਕੋੜੀਆਂ ਦੇ ਕੋੜ ਮਿਟਣ ਵਾਲੇ, ਰੋਗੀਆਂ ਦੇ ਰੋਗ ਮਿਟਣ ਵਾਲੇ, ਅੰਮ੍ਰਿਤ ਦ੍ਰਿਸ਼ਟੀ ਦੇ ਮਾਲਕ, ਜਗਤ ਗੁਰੂ, ਧੰਨ ਗੁਰੂ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਵੀ ਹੈ। ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੂਸਰਾ ਜਾਮਾ, ਜਿਸ ਬਾਬਤ ਪੱਟ ਸਾਹਿਬਾਨ ਦੇ ਬਚਨ ਨੇ, ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਬਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਤ ਦਰਿਆਉ ਜਨਮ ਹਮ ਕਾਲਕ ਧੋਵੈ, ਸੋ ਕਹੁ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਦੁਖ ਕੱਟਣ ਵਾਲੇ ਅੰਮ੍ਰਿਤ ਦ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ, ਅੱਜ ਸੰਗਤਾਂ ਦੇਸ਼ ਵਿਦੇਸ਼ ਦੇ ਅੰਦਰ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਮਨਾ ਰਹੇ ਹੈ। ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਸਤਿਗੁਰੂ ਮਹਾਰਾਜ ਜਿਸ ਵੇਲੇ ਨਿਤਨੇਮ ਕਰਕੇ ਅੰਮ੍ਰਿਤ ਵੇਲੇ ਦੇ ਸਿਮਰਨ ਤੋਂ ਬਾਅਦ ਨੇਤਰ ਖੋਲਦੇ, ਜਿਸ ਤੇ ਵੀ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਂਦੀ, ਕੋੜੀਆਂ ਦੇ ਕੋੜ ਕੱਟੇ ਜਾਂਦੇ, ਰੋਗੀਆਂ ਦੇ ਰੋਗ ਮਿਟ ਜਾਂਦੇ, ਦੁਖੀਆਂ ਦੇ ਦੁੱਖ ਕੱਟੇ ਜਾਂਦੇ, ਐਸੀ ਅੰਮ੍ਰਿਤ ਦ੍ਰਿਸ਼ਟੀ ਨੂੰ ਭੱਟ ਸਾਹਿਬਾਨ ਨੇ ਬਾਣੀ ਚ ਦਰਜ ਕੀਤਾ। ਸਤਿਗੁਰੂ ਦੀ ਐਸੀ ਸੋਭਾ ਸੁਣ ਕੇ ਦੂਰ ਦਰੇਡਿਆਂ ਦੇ ਸੰਤ ਸੰਤਰਾਂ ਤੋਂ ਸੰਗਤਾਂ ਖਡੂਰ ਸਾਹਿਬ ਪੁੱਜਦੀਆਂ ਵੀ ਸਤਿਗੁਰੂ ਅੰਮ੍ਰਿਤ ਵੇਲੇ ਜਿਸ ਵੇਲੇ ਸਿਮਰਨ ਤੋਂ ਉੱਠ ਕੇ ਦ੍ਰਿਸ਼ਟੀ ਪਾਵਦੇ ਨੇ ਸਾਡੇ ਦੁੱਖ ਕੱਟੇ ਜਾਣਗੇ। ਬੇਅੰਤ ਸੰਗਤਾਂ ਮਹਾਰਾਜ ਦੀ ਸ਼ਰਨ ਵਿੱਚ ਆਉਂਦੀਆਂ। ਅੱਜ ਮੌਜੂਦਾ ਦੌਰ ਦੇ ਵਿੱਚ ਵੀ ਆਪਾਂ ਵੇਖਦੇ ਹਾਂ ਸਾਰੀ ਦੁਨੀਆ ਮਹਾਂਮਾਰੀ ਦੇ ਨਾਲ ਤਰਾਸ ਤਰਾਸ ਕਰ ਰਹੀ ਹੈ। ਸੰਗਤ ਜੀ, ਇਹ ਸਾਰੀ ਦੁਨੀਆ ਤੇ ਵਿਆਪਕ ਰੋਗ ਵਿਆਪ ਰਿਹਾ। ਜਿਸ ਵੇਲੇ ਕਿਸੇ ਇੱਕ ਮਨੁੱਖ ਦਾ ਕੋਈ ਕਰਮ ਮਾੜਾ ਉਘਰੇ ਆਵੇ ਉਹਨੂੰ ਕੋਈ ਰੋਗ ਲੱਗ ਜਾਂਦਾ, ਪਰ ਜਦੋਂ ਕੋਈ ਸਾਰੀ ਦੁਨੀਆ ਦਾ ਸਾਂਝਾ ਮਾੜਾ ਕਰਮ ਸਾਹਮਣੇ ਆ ਜਾਵੇ ਉਦੋਂ ਫਿਰ ਮਹਾਂਮਾਰੀ ਫੈਲਦੀ ਹੈ। ਸਾਂਝੇ ਕਰਮ ਦਾ ਰੂਪ ਮਹਾਂਮਾਰੀ ਦੇ ਰੂਪ ਦੇ ਵਿੱਚ, ਰੋਗ ਦੇ ਰੂਪ ਵਿੱਚ ਸਾਹਮਣੇ ਆਇਆ ਦੁਨੀਆ ਦੇ। ਜੇ ਕੋਈ ਮਨੁੱਖ ਗਲਤ ਕੰਮ ਕਰਦਾ, ਸਰਕਾਰ ਉਹਨੂੰ ਕੈਦ ਕਰਦੀ ਹੈ। ਅੱਜ ਸਾਰੀ ਦੁਨੀਆ ਦਾ ਐਸਾ ਕੋਈ ਮਾੜਾ ਕੰਮ ਸਾਹਮਣੇ ਆ ਗਿਆ, ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਆ। ਸੰਗਤ ਜੀ, ਬਾਣੀ ਦੇ ਵਿੱਚ ਦੁੱਖਾਂ ਦਾ ਜ਼ਿਕਰ ਕੀਤਾ ਹੈ, ਜਿੱਥੇ ਮਹਾਰਾਜ ਨੇ ਕਿਹਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾਂ, ਸੱਚ ਤੋਂ ਬਿਨਾਂ ਝੂਠ ਦੇ ਕਾਰਨ ਮਨ ਇੰਨਾ ਮੈਲਾ ਹੋ ਗਿਆ, ਸਾਰਾ ਸੰਸਾਰ ਰੋਗੀ ਹੋ ਗਿਆ। ਅੱਜ ਜਦੋਂ ਵੇਖਦੇ ਹਾਂ ਝੂਠ ਤੇ ਝੂਠ ਦਾ ਪਸਾਰਾ ਇੰਨਾ ਪਸਰ ਗਿਆ ਸੀ, ਹਰ ਘਰ ਦੇ ਵਿੱਚ ਹਰ ਮਨੁੱਖ ਦੇ ਅੰਦਰ ਝੂਠ ਪ੍ਰਬਲ ਤੇ ਝੂਠ ਪ੍ਰਬਲ ਸੀ। ਜੇ ਕੋਈ ਸੁਚਮਤਾ ਰੱਖਦਾ ਉਹਨੂੰ ਮਖੌਲ ਕੀਤੇ ਜਾਂਦੇ, ਜੇ ਕੋਈ ਹੱਥ ਧੋਂਦਾ ਹੱਥ ਮਾਂਜਦਾ ਉਹਨੂੰ ਮਖੌਲ ਕੀਤੇ ਜਾਂਦੇ। ਜਿੱਥੇ ਮਹਾਂਮਾਰੀ ਦੁੱਖ ਰੂਪ ਲੈ ਕੇ ਆਈ ਹੈ ਉੱਥੇ ਕੁਝ ਚੀਜ਼ਾਂ ਸਾਨੂੰ ਸਿਖਾ ਕੇ ਵੀ ਜਾਊਗੀ। ਜਿਹੜੇ ਲੋਕ ਮਖੌਲ ਕਰਦੇ ਸੀ ਅੱਜ ਉਹ ਆਪ ਹੱਥ ਧੋਂਦੇ ਆ, ਹੱਥ ਮਾਂਜਦੇ ਆ, ਵਾਰ ਵਾਰ ਹੱਥ ਧੋਣ ਨੂੰ ਕਹਿ ਰਹੇ ਆ, ਝੂਠ ਤੋਂ ਬਚ ਰਹੇ ਆ। ਮਹਾਰਾਜ ਨੇ ਇਹ ਵਿਆਪਕ ਰੋਗ ਦਾ ਕਾਰਨ ਦੱਸਿਆ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾਂ। ਸੱਚੇ ਨਾਮ ਤੋਂ ਬਿਨਾਂ ਮਨ ਇੰਨਾ ਮੈਲਾ ਹੋ ਗਿਆ ਕਿ ਰੋਗੀ ਹੋ ਗਿਆ। ਇਹਦਾ ਦਾਰੂ ਕੀ ਹੈ? ਨਾਮ ਦਾਰੂ। ਸਰਬ ਰੋਗ ਕਾ ਔਖਦ ਨਾਮ। ਜਿਵੇਂ ਇਤਿਹਾਸ 'ਚ ਜੇਕਰ ਆਉਂਦਾ, ਜਗਤ ਗੁਰੂ ਨਾਨਕ ਸਾਹਿਬ ਗਰੀਬ ਨਿਵਾਜ ਜਾ ਰਹੇ ਸੀ, ਵੈਦ ਦੀ ਦੁਕਾਨ 'ਤੇ ਗਏ, ਬੜੀਆਂ ਦਵਾਈਆਂ ਸਜਾਈਆਂ, ਮਹਾਰਾਜ ਦੇਖ ਕੇ ਮੁਸਕਰਾ ਪਏ। ਵੈਦ ਨੇ ਪੁੱਛਿਆ, ਮਹਾਰਾਜ ਮੁਸਕਰਾਏ ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਵੇਖ ਕੇ ਮੁਸਕਰਾ ਰਹੇ ਹਾਂ ਵੀ ਤੈਨੂੰ ਨਾ ਰੋਗ ਦੀ ਤੈਨੂੰ ਪਛਾਣ ਹੈ, ਨਾ ਦਵਾਈਆਂ ਦਾ ਕੋਈ ਇਲਾਜ ਨਾਲ ਇਲਾਜ ਹੈ, ਪਰ ਲੋਕੀ ਫਿਰ ਵੀ ਤੇਰੇ ਕੋਲ ਆ ਰਹੇ ਆ। ਅੱਜ ਵੀ ਸਾਇੰਸ ਕਹਿ ਰਹੀ ਹੈ ਵੀ ਕੋਈ ਇਲਾਜ ਨਹੀਂ ਇਸ ਬਿਮਾਰੀ ਦਾ, ਕੋਈ ਇਲਾਜ ਨਹੀਂ ਸਾਡੇ ਕੋਲ, ਪਰ ਕਈ ਗੁਰੂ ਤੋਂ ਭੁੱਲਣ ਸਿੱਖ ਫਿਰ ਵੀ ਗੁਰੂ ਨਾਲ ਸਾਇੰਸ ਨੂੰ ਵੱਡਾ ਮੰਨਦੇ ਆ। ਗੁਰੂ ਸਮਰੱਥ ਹੈ, ਗੁਰੂ ਜੋ ਚਾਹੇ ਸੋ ਕਰ ਸਕਦਾ। ਵੈਦ ਨੇ ਪੁੱਛਿਆ, ਮਹਾਰਾਜ ਫਿਰ ਰੋਗ ਦੀ ਜੜ ਕੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹਉਮੈ ਦੀਰਘ ਰੋਗ ਹੈ ਦਾਰੂ ਭੀ ਸਮਾਹੀ। ਮਹਾਰਾਜ ਨੇ ਰੋਗ ਦੱਸੀ, ਪੁੱਛਿਆ ਮਹਾਰਾਜ ਰੋਗ ਕਿਹੜੇ ਕਿਹੜੇ? ਮਹਾਰਾਜ ਕਹਿੰਦੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਾ ਧਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦ ਕਹਿ, ਹਾਂ ਹੀ ਭਲਾ ਦਾਰੂ ਮੇਰਾ ਬਸ। ਭਗਤ ਜੀ ਕਹਿੰਦੇ, ਵੈਦ ਕਹਿੰਦਾ, ਮੈਂ ਹੀ ਸਿਆਣਾ, ਮੇਰੇ ਹੱਥ ਬਸ ਹੈ ਦਵਾਈ, ਪਰੇ ਤੋਂ ਵਸਤ ਗੋਪਾਲ ਕੀ ਜਾ ਭਾਵੈ ਲੇਖਸ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਔਖਦ ਆਏ ਰਾਸ ਵਿੱਚ ਆਪ ਖਲੋਇਆ। ਦਵਾਈ ਵਿੱਚ ਗੁਰੂ ਵਰਤੀ ਫਿਰ ਦਵਾਈ ਕੰਮ ਕਰਦੀ ਹੈ। ਧੰਨ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਬੇਅੰਤ ਕੋੜੇ ਬੇਅੰਤ ਰੋਗੀ ਆਉਂਦੇ ਖਡੂਰ ਸਾਹਿਬ, ਜਦੋਂ ਮਹਾਰਾਜ ਅੰਮ੍ਰਿਤ ਦ੍ਰਿਸ਼ਟੀ ਪਾਉਂਦੇ ਰੋਗੀਆਂ ਦੇ ਰੋਗ ਕੱਟੇ ਜਾਂਦੇ। ਅੱਜ ਵੀ ਲੋੜ ਹੈ, ਜੇ ਵਿਆਪਕ ਰੋਗ ਹੈ ਤਾਂ ਵਿਆਪਕ ਤੌਰ ਤੇ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ। ਉਹ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਇੱਕ ਸਿੰਘ ਦੇ ਵਿੱਚ ਅਮੈਨ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਾਲ। ਮਹਾਰਾਜ ਕਹਿੰਦੇ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਵਿਖਾਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਲੱਕੜਾਂ ਦਾ ਜੰਗਲ ਹੋਵੇ, ਢੇਰਾਂ ਦੇ ਢੇਰ ਲੱਗੇ ਹੋਣ, ਜਿੰਨਾ ਲੱਕੜਾਂ ਦਾ ਢੇਰ ਆ ਓਨੀ ਅੱਗ ਨਹੀਂ ਚਾਹੀਦੀ, ਅੱਗ ਦੀ ਇੱਕ ਤੇਲੀ ਚਿੰਗਾਰੀ ਸਾਰੇ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਜਿੰਨੇ ਮਰਜ਼ੀ ਦੁੱਖ ਰੋਗ ਪਾਪ ਦਰਿਦਰਤਾ ਜੀਵਨ ਦੇ ਵਿੱਚ ਹੋਵੇ, ਹਰ ਨਾਮ ਨਾਨਕ, ਜੇ ਗੁਰੂ ਨਾਨਕ ਦਾ ਬਖਸ਼ਿਆ ਹੋਇਆ ਨਾਮ ਵਾਹਿਗੁਰੂ ਗੁਰਮੰਤਰ ਕੋਈ ਜਪਦਾ ਹੈ ਤਾਂ ਮਹਾਰਾਜ ਕਹਿੰਦੇ, ਜੈਸੇ ਪਾਵ ਕਾਸ਼ਟ ਭਸਮੰ ਕਰੋਤ, ਜਿਵੇਂ ਅੱਗ ਸਾੜ ਕੇ ਸਵਾਹ ਕਰਦੀਆਂ ਢੇਰਾਂ ਦੇ ਢੇਰ ਲੱਕੜਾਂ ਨੂੰ, ਇਵੇਂ ਸਾਡੇ ਦੁੱਖ ਰੂਪੀ ਕਰਮਾਂ ਦੇ ਪਾਪਾਂ ਦੇ ਢੇਰ ਕੱਟੇ ਜਾਂਦੇ ਆ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ, ਜਿਸ ਵੇਲੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਕਰਦਿਆਂ 12 ਸਾਲ ਹੋ ਗਏ ਹੈ, ਅੱਜ ਪਰਖ ਦੀ ਘੜੀ ਆਈ, ਅੰਮ੍ਰਿਤ ਵੇਲੇ ਮਹਾਰਾਜ ਦੇ ਇਸ਼ਨਾਨ ਲਈ ਜਲ ਲੈ ਕੇ ਆ ਰਹੇ ਹੈ, ਹਨੇਰੀ ਦੇ ਨਾਲ ਇੱਕ ਕਦਮ ਅੱਗੇ ਵਧਾਉਂਦੇ ਆ, ਦੋ ਪਿੱਛੇ ਨੂੰ ਹੋ ਜਾਂਦੇ ਆ। ਪਰਖ ਦੇ ਕਾਰਨ ਐਸੀ ਹਨੇਰੀ ਝੁੱਲੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਦੇ ਇਸ਼ਨਾਨ ਲਈ ਜਲ ਦੀ ਗਾਗਰ ਮੋਢੇ ਤੇ ਚੁੱਕੀ ਹੋਈ ਆ। ਅਚਾਨਕ ਜਲਾਹਿਆਂ ਦੇ ਘਰ ਦੇ ਅੱਗੇ ਕਿੱਲੀ ਗੱਡੀ ਹੋਈ ਸੀ, ਕਿੱਲੀ 'ਚ ਪੈਰ ਔਕੜ ਕੇ ਮਹਾਰਾਜ ਡਿੱਗੇ ਆ, ਖੜਾਕ ਹੋਇਆ, ਅੰਦਰੋਂ ਜਲਾਹੀ ਬੋਲਦੀ ਹੈ, ਜਲਾਹਾ ਪੁੱਛਦਾ ਵੀ ਕੌਣ? ਜਲਾਹੀ ਕਹਿੰਦੀ, ਹੋਰ ਕੌਣ ਹੋਣਾ, ਅਮਰੂ ਨਥਾਵੈ, ਇਹਨੂੰ ਕੋਈ ਥਾਂ ਨਹੀਂ ਹੈ, ਕੁੜਮਾਂ ਦੇ ਘਰੇ ਸਾਰਾ ਦਿਨ ਨੌਕਰਾਂ ਵਾਂਗੂ ਕੰਮ ਕਰਦਾ। ਮੈਂ ਸੂਖਮ ਵਿਚਾਰ ਆਪ ਸੰਗਤਾਂ ਦੇ ਹਜ਼ੂਰ ਪੇਸ਼ ਕਰਾਂ। ਮਹਾਰਾਜ ਦਾ ਦੀਵਾਨ ਸਜਿਆ ਅੰਮ੍ਰਿਤ ਵੇਲੇ, ਮਹਾਰਾਜ ਨੇ ਅੱਜ ਤਰੁੱਠ ਕੇ ਬਖਸ਼ਿਸ਼ ਕੀਤੀ। ਮਹਾਰਾਜ ਕਹਿਣ ਲੱਗੇ, ਐ ਪੁਰਖਾ, ਜੋ ਅੰਮ੍ਰਿਤ ਵੇਲੇ ਵਾਪਰਿਆ ਉਸ ਜਦੋਂ ਬਚਨ ਸੁਣਾਇਆ, ਜਲਾਹੀ ਦਾ ਬੋਲ ਕਿਹਾ,
ਮਹਾਰਾਜ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ 12 ਵਾਰ ਦਿੱਤੇ। ਤੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਥਾਵਿਆਂ ਦੀ ਥਾਂ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪਾਤ, ਨਿਧਰਿਆਂ ਦੀ ਧਿਰ, ਐਸੇ 12 ਵਾਰ ਦੇ ਕੇ ਨਿਵਾਜਿਆ। ਐਸੇ ਤਰੁੱਠੇ 5 ਪੈਸੇ ਨਾਰੀਅਲ ਮੰਗਾਇਆ ਬਾਬਾ ਬੁੱਢਾ ਜੀ ਤੋਂ, ਗੁਰਿਆਈ ਦਾ ਤਿਲਕ ਦਵਾ ਕੇ 5 ਪੈਸੇ ਨਾਰੀਅਲ ਅੱਗੇ ਭੇਟ ਕਰਕੇ 5 ਪਰਿਕਰਮਾ ਕਰਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਥਾਂ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਭਾਏਮਾਨ ਕਰਕੇ ਆਪ ਹੁਕਮ ਕਰ ਦਿੱਤਾ, ਸੰਗਤਾਂ ਵਿੱਚ ਅਸੀਂ ਸਰੀਰ ਤਿਆਗ ਦੇਣਾ। ਗੁਰਸੰਗਤ ਜੀ ਖਡੂਰ ਸਾਹਿਬ ਦੀ ਧਰਤੀ ਤੇ 12 ਸਾਲ 9 ਮਹੀਨੇ 17 ਦਿਨ ਗੁਰਿਆਈ ਗੱਦੀ ਤੇ ਜਗਤ ਜੀਆਂ ਨੂੰ ਤਾਰ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ 63 ਸਲੋਕ ਗੁਰਬਾਣੀ ਦੇ ਸਾਡੀ ਝੋਲੀ ਵਿੱਚ ਪਾ ਕਰਕੇ ਅੱਜ ਦੇ ਦਿਨ ਸੰਮਤ 1609 ਦੇ ਵਿੱਚ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਸਨ। ਅੱਜ ਸਤਿਗੁਰਾਂ ਦਾ ਜੋਤੀ ਜੋਤ ਪੁਰਬ ਸਾਰੀਆਂ ਸੰਗਤਾਂ ਮਨਾ ਰਹੇ ਹਾਂ। ਮਹਾਰਾਜ ਦਾ ਬਚਨ ਆ, ਜਿਸ ਪਿਆਰੇ ਸਿਉ ਨੇ ਹੋ ਤਿਸ ਆਗਿਆ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਜਿਸ ਪਿਆਰੇ ਪ੍ਰਭੂ ਦੇ ਨਾਲ ਸਤਿਗੁਰਾਂ ਦੇ ਨਾਲ ਨੇਹੋ ਪ੍ਰੇਮ ਹੈ, ਉਹ ਤੋਂ ਵਿਛੜ ਕੇ ਕਿਵੇਂ ਜੀਵਿਆ ਜਾ ਸਕਦਾ ਹੈ? ਉਹਦੇ ਮਿਲਾਪ ਦੇ ਵਿੱਚ ਹੀ ਸੁੱਖ ਹੈ। ਜੇ ਅੱਜ ਦੁੱਖ ਹੈ ਤਾਂ ਉਹ ਤੋਂ ਵਿਛੜੇ ਹੋਣ ਕਰਕੇ ਹੀ ਹੈ। ਜਦੋਂ ਦੀਪਾਲਪੁਰ ਦੇ ਵਿੱਚ ਕੋਹੜੀ ਨੂੰ ਮਹਾਰਾਜ ਨੇ ਤਾਰਿਆ, ਉੱਥੇ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰਿਆ ਸੀ, ਜੀਓ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਵੇਕਾਰ, ਜੈ ਤਨ ਬਾਣੀ ਵਿਛੜ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਅੱਜ ਸਾਨੂੰ ਬਾਣੀ ਭੁੱਲ ਗਈ। ਅੱਜ ਸਿੱਖਾਂ ਨੂੰ, ਬਹੁਤਿਆਂ ਨੂੰ ਤਰਕ ਚੇਤੇ ਰਹਿ ਗਈ, ਇੰਨੀ ਤਰਕ ਭਾਰੂ ਹੋ ਗਈ, ਮੈਨੂੰ ਮਾਫ ਕਰਨਾ, ਗੁਰੂ ਤੇ ਵੀ ਉਂਗਲਾਂ ਚੁੱਕਣ ਲੱਗ ਗਏ। ਇੰਨੀ ਤਰਕ ਹੋ ਗਈ ਗੁਰੂ ਕੇ ਸਰੋਵਰਾਂ ਤੇ, ਗੁਰੂ ਕੇ ਘਰਾਂ ਤੇ, ਗੁਰੂ ਕੇ ਸਿਧਾਂਤਾਂ ਤੇ ਉਂਗਲਾਂ ਚੁੱਕਣ ਲੱਗ ਗਈ। ਸੰਗਤ ਜੀ, ਜਦੋਂ ਮਹਾਮਾਰੀ ਦਾ ਸਮਾਂ ਹੁੰਦਾ, ਸਤਿਗੁਰੂ ਤਾਂ ਆਪਣੀ ਸ਼ਰਨ ਵਿੱਚ ਲਿਆ ਕੇ ਜੀਆਂ ਦੀ ਸੇਵਾ ਕਰਦੇ, ਉਹਨਾਂ ਦੇ ਦੁੱਖ ਰੋਗ ਮੇਟਦੇ। ਇੱਥੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ ਕੋਹੜੀਆਂ ਦੇ ਕੋਹੜ ਮਿਟਦੇ ਹੈ। ਗੁਰਬਾਣੀ ਦੇ ਵਿੱਚ ਪੱਕਾ ਰੋਗ ਕੋਹੜ ਨੂੰ ਕਿਹਾ, ਬਾਕੀ ਰੋਗ ਉਦੋਂ ਥੱਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਤਨ ਦੇ ਰੋਗ ਸਭ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕੀਤਿਆਂ, ਬਖਸ਼ਿਸ਼ ਕੀਤੀਆਂ ਮਿਟਦੇ ਨੇ। ਜਿਹਨੂੰ ਭਰੋਸਾ ਅੱਜ ਵੀ ਮਿਟਦੇ ਹੈ, ਅੱਜ ਵੀ ਭਰੋਸੇ ਵਾਲੇ ਇਸ਼ਨਾਨ ਕਰਦੇ ਹੈ, ਭਾਵੇਂ ਕੋਈ ਕੁਝ ਕਹੀ ਜਾਵੇ। ਬੇਅੰਤ ਸੰਗਤਾਂ ਤੁਸੀਂ ਵੇਖਦੇ ਹੋ, ਦਰਬਾਰ ਸਾਹਿਬ ਅੱਜ ਵੀ ਮੱਥਾ ਟੇਕਦੀਆਂ, ਅੱਜ ਵੀ ਆ ਕੇ ਮਹਾਰਾਜ ਨੂੰ ਨਤਮਸਤਕ ਹੋ ਕੇ ਅਰਦਾਸਾਂ ਕਰਦੇ ਹੈ, ਦੁੱਖਾਂ ਨੂੰ ਨਿਵਿਰਤ ਕਰਦੇ ਹੈ ਤੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਹੈ। ਆਓ, ਜੋ ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਮੁੱਖ ਵਾਕ, ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਟੋਡੀ ਰਾਗ ਦੇ ਅੰਦਰ, ਪਾਵਨ 715 ਅੰਗ ਦੇ ਉੱਪਰ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ। ਚੌਥੇ ਕਰ ਸੁਰਤਾਲ ਦੇ ਵਿੱਚ ਗਾਉਣ ਦਾ ਮਹਾਰਾਜ ਦਾ ਹੁਕਮ ਹੈ। ਦੋ ਦੋ ਪਦਿਆਂ ਵਾਲੇ ਇਹ ਸ਼ਬਦ ਮਹਾਰਾਜ ਦੇ ਉਚਾਰੇ ਹੋਏ ਨੇ। ਕਰੋ ਕਿਰਪਾ, ਸਾਰੀ ਸੰਗਤ ਦਿਓ ਸੀਸ, ਉਚਾਰਨ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ, ਗਰਭ ਗਹਿ ਲੜੋ ਮੂਡੋ ਹੀ ਓਰੇ,
ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਮੂਰਖ ਪੁਰਖ ਜਿਹੜਾ ਮਨ ਕਰਕੇ ਹੰਕਾਰੀ ਹੈ, ਮਾਇਆ ਦੇ ਵਿੱਚ ਖੱਚਤ ਹੈ, ਜਿਹਦਾ ਮਨ ਮਾਇਆ ਦੇ ਵਿੱਚ ਲੁਭਾਏ ਮਾਨ ਹੈ, ਐਸੇ ਮੂਰਖ ਪੁਰਖ ਦੀ ਦਸ਼ਾ ਦੱਸਦੇ ਆ। ਸਤਿਗੁਰੂ ਜੀ ਫਰਮਾਉਂਦੇ ਆ, ਗਰਭ ਗਹਿਲੜੋ ਮੂੜੜੋ ਹੀ ਹੋ ਰੇ। ਬਾਂਗਰ ਦੀ ਬੋਲੀ ਚ ਮਹਾਰਾਜ ਬਚਨ ਕਰਦੇ ਆ, ਮੂੜੜੋ ਮੂਰਖ, ਮੂਰਖ ਪੁਰਖ ਦਾ ਹੀ ਉਹ ਕਹੀਏ ਹਿਰਦਾ, ਜਿਹੜਾ ਮੂਰਖ ਪੁਰਖ ਦਾ ਹਿਰਦਾ ਗਾ ਉਹ ਗਰਭ, ਗਰਭ ਨਾਮ ਹੰਕਾਰ ਦਾ, ਗਹਿਲੜੋ ਭਾਵ ਗਹਿਆ ਹੋਇਆ ਪਕੜਿਆ ਹੋਇਆ। ਮੂਰਖ ਪੁਰਖ ਕੋਈ ਆਪਣੀ ਵਿਦਿਆ ਦਾ ਹੰਕਾਰ ਕਰਦਾ ਹੈ, ਕੋਈ ਤਨ ਦਾ ਹੰਕਾਰ ਕਰਦਾ ਹੈ, ਕੋਈ ਧਨ ਦਾ ਹੰਕਾਰ ਕਰਦਾ ਹੈ, ਕੋਈ ਪਦਵੀ ਦਾ ਹੰਕਾਰ ਕਰਦਾ ਹੈ। ਮਹਾਰਾਜ ਕਹਿੰਦੇ ਜਿਹੜਾ ਹੰਕਾਰ ਕਰਦਾ ਮੂਰਖ ਹੈ। ਇਹ ਤਨ, ਇਹ ਧਨ, ਇਹ ਜਾਸ, ਇਹ ਪਦਾਰਥ ਸਭ ਵਾਹਿਗੁਰੂ ਦਾ ਹੈ, ਪਰ ਮੁਗਧ ਕਹਿ ਧਨ ਮੇਰਾ, ਮੂਰਖ ਕਹਿੰਦਾ ਸਭ ਕੁਝ ਮੇਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਪਦਾਰਥਾਂ ਨੂੰ ਵੇਖ ਵੇਖ ਕੇ, ਤਨ ਨੂੰ ਵੇਖ ਵੇਖ ਕੇ ਮੂਰਖ ਪੁਰਖ ਦਾ ਹਿਰਦਾ ਹੰਕਾਰ ਦੇ ਵਿੱਚ ਆਉਂਦਾ
ਮਹਾਰਾਜ ਰੀ ਮਾਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ, ਮਹਾਰਾਜ ਦਾ ਭਾਵ ਮਹਾਰਾਜ, ਉਹ ਅਕਾਲ ਪੁਰਖ ਵਾਹਿਗੁਰੂ। ਰੀ ਮਾਇਓ ਦੀ ਜਿਹੜੀ ਮਾਇਆ ਹੈ, ਉਹਦੀ ਮਾਇਆ ਕੀ ਹੈ, ਮਾਇਆ ਕਿਸ ਨੂੰ ਕਹਿੰਦੇ ਆ, ਮਾਇਆ ਕਿਸ ਨੂੰ ਆਖੀ ਹੈ, ਕਿਆ ਇਹੋ ਕਰਮ ਕਮਾਏ। ਮਹਾਰਾਜ ਕਹਿੰਦੇ ਦੁੱਖ ਸੁੱਖ ਇਹੋ ਜੀਉ ਵੱਧ ਹੈ, ਹਉਮੈ ਕਰਮ ਕਮਾਏ। ਮਾਇਆ ਕੀ ਹੈ, ਦੁੱਖ ਸੁੱਖ ਦੇ ਵਿੱਚ ਜੀ ਪਿਆ ਹੋਇਆ, ਹਉਮੈ ਚ ਵੱਧਾ ਕਰਮ ਕਰਦਾ। ਤਿੰਨ ਤਰ੍ਹਾਂ ਦੀ ਮਾਇਆ ਵਿਦਵਾਨਾਂ ਨੇ ਮੰਨੀ ਹੈ, ਜੜ ਮਾਇਆ, ਚੇਤਨ ਮਾਇਆ, ਅਗਿਆਨ ਰੂਪ ਮਾਇਆ। ਜੜ ਮਾਇਆ ਜਿੰਨੇ ਵੀ ਅਸੀਂ ਵੇਖਦੇ ਹਾਂ ਜੋ ਸੰਸਾਰ ਦੇ ਵਿੱਚ, ਇਹ ਜੜ ਮਾਇਆ ਦਾ ਰੂਪ ਹੈ। ਚੇਤਨ ਮਾਇਆ ਗੁਰਸੰਗਤ ਜੀ, ਅਸੀਂ ਸਰੀਰਾਂ ਨੂੰ ਪੁਰਖ ਲਈ ਇਸਤਰੀ, ਇਸਤਰੀ ਲਈ ਪੁਰਖ, ਇਹ ਚੇਤਨ ਮਾਇਆ। ਜੜ ਮਾਇਆ ਦੇ ਵਿੱਚ ਕਰੰਸੀ ਵੀ ਆ ਜਾਂਦੀ ਹੈ, ਡਾਲਰ ਵੀ ਆ ਜਾਂਦੇ ਆ, ਹੋਰ ਆ ਮਕਾਨ, ਅਹੁਦੇ, ਪਦਵੀਆਂ, ਸਭ ਕੁਝ ਜੜ ਮਾਇਆ ਚ ਆ ਜਾਂਦਾ। ਤੀਜਾ ਹੈ ਅਗਿਆਨ। ਅਗਿਆਨ ਅਵਿਦਿਆ ਦਾ ਰੂਪ ਹੈ, ਭਰਮ ਦਾ ਰੂਪ ਹੈ। ਭਰਮ ਕੀ ਹੈ, ਭੁੱਲ ਗਏ ਅਗਿਆਨ ਤੇ ਆਪਣੋ ਆਤਮ ਰੂਪ। ਅਗਿਆਨ ਕਰਕੇ ਭੁੱਲ ਗਿਆ ਵੀ ਮੈਂ ਕਹੋ ਕਬੀਰ ਇਹ ਰਾਮ ਕੀ ਅੰਸ਼ ਮੈਂ ਪ੍ਰਭੂ ਦੀ ਅੰਸ਼ ਹੈ, ਭੁੱਲ ਗਿਆ ਆਪਣੇ ਆਪ ਨੂੰ ਭਿਖਾਰੀ ਸਮਝ ਰਿਹਾ, ਉਹ ਜੀਵ ਵੱਖਰਾ ਸਮਝ ਰਿਹਾ ਰੱਬ ਤੋਂ, ਜਦਕਿ ਹੈ ਉਹ ਰੱਬ ਦੀ ਅੰਸ਼, ਉਹਦਾ ਪੁੱਤਰ ਹੈ। ਇਹਨੂੰ ਬਾਣੀ ਚ ਕਿਹਾ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਜਿਵੇਂ ਇੱਕ ਰਾਜਾ ਸੁਪਨੇ ਚ ਸੁੱਤਾ ਹੈ ਤੇ ਸੁਪਨੇ ਚ ਭਿਖਾਰੀ ਬਣ ਗਿਆ, ਸੁੱਤੇ ਪਏ ਨੂੰ ਸੁਪਨਾ ਆਉਂਦਾ ਭਿਖਾਰੀ ਬਣ ਗਿਆ। ਸੁਪਨੇ ਚ ਬੜਾ ਦੁੱਖ ਭੋਗਦਾ ਪਰ ਜਦੋਂ ਜਾਗਦਾ ਵੇਖਦਾ ਸੇਜਾ ਤੇ ਸੁੱਤਾ ਪਿਆ। ਇਸੇ ਤਰ੍ਹਾਂ ਅਸੀਂ ਭੁੱਲੇ ਹੋਏ ਹਾਂ ਅਗਿਆਨ ਕਰਕੇ, ਭਰਮ ਕਰਕੇ, ਭੇਦ ਭਰਮ ਕਰ ਤੱਤ ਭਰਮ ਪੁਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਇਹ ਪੰਜ ਤਰ੍ਹਾਂ ਦਾ ਭਰਮ ਹੈ, ਪੰਜੇ ਤਰ੍ਹਾਂ ਦੀ ਇਹਦੀ ਨਿਵਿਰਤੀ ਹੈ, ਰਹੋ ਵਿਚਾਰ। ਇਹ ਭਰਮ ਕਰਕੇ ਸਾਨੂੰ ਹਉਮੈ ਦੇ ਵਿੱਚ ਵਾਹਿਗੁਰੂ ਭੁੱਲਿਆ ਹੋਇਆ। ਮਹਾਰਾਜ ਕਹਿੰਦੇ ਭਗਤ ਜੀ ਫਰਮਾਉਂਦੇ ਆ, ਜਬ ਹਮ ਹੋਤੇ, ਜਿੰਨਾ ਚਿਰ ਮੈਂ ਮੇਰੀ ਹੈ ਤਬ ਤੂੰ ਨਾ ਹੀ, ਉਹਨਾਂ ਚਿਰ ਤੂੰ ਨਹੀਂ। ਜਦੋਂ ਉਹਦੀ ਕਿਰਪਾ ਹੋ ਗਈ, ਉਹਦਾ ਨਾਮ ਜਪਦਿਆਂ ਜਪਦਿਆਂ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੋ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਜਦੋਂ ਆਪਣਾ ਪਰਾਇਆ ਮਿਟ ਗਿਆ, ਸਾਰੇ ਪਾਸੇ ਰੱਬ ਦਿਖਾਈ ਦਿੰਦਾ। ਅੱਜ ਔਖੀ ਘੜੀ ਦੇ ਵਿੱਚ ਸਾਨੂੰ ਬਿਰਲੇ ਆ ਜਿਹੜੇ ਗੁਰੂ ਦੀ ਸਿੱਖਿਆ ਦੇ ਚੱਲਣ ਵਾਲੇ, ਜਿਹੜੇ ਸਾਰਿਆਂ ਵਿੱਚ ਰੱਬ ਨੂੰ ਵੇਖਦੇ ਆ, ਰੱਬ ਦੀ ਜੋਤ ਨੂੰ ਵੇਖਦੇ ਆ ਤੇ ਸਾਰਿਆਂ ਦੀ ਮਦਦ ਕਰਦੇ ਆ, ਲੋੜਵੰਦਾਂ ਨੂੰ ਵਸਤੂਆਂ ਪਹੁੰਚਾਉਂਦੇ ਆ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਥਾਂ ਥਾਂ ਲੋੜਵੰਦਾਂ ਨੂੰ ਲੰਗਰ ਦੇ ਰਹੀ ਹੈ, ਰਸਤਾ ਦੇ ਰਹੀ ਹੈ। ਇਹ ਬੜੇ ਸ਼ਲਾਘਾਯੋਗ ਕਦਮ ਨੇ। ਪਰ ਬਹੁਤੇ ਐਸੇ ਮੂਰਖ ਪੁਰਖ ਨੇ, ਉਹ ਸੋਚਦੇ ਨੀ ਵੀ ਮਾੜੇ ਕਰਮਾਂ ਕਰਕੇ ਮਹਾਮਾਰੀ ਦੀ ਮਾਰ ਪਈ ਹੈ, ਉਹ ਸਗੋਂ ਵਸਤੂਆਂ ਨੂੰ ਹੋਰ ਮਹਿੰਗੀਆਂ ਦੇ ਰਹੇ ਨੇ, ਲੋਕਾਂ ਨੂੰ ਲੁੱਟ ਰਹੇ ਆ ਮਜ਼ਬੂਰੀ ਦੇ ਵਿੱਚ, ਹੋਰ ਮਾੜਾ ਕਰਮ ਆਪਣਾ ਬੀਜ ਰਹੇ ਆ। ਇਹ ਭਰਮ ਹੀ ਹੈ ਨਾ। ਉਹਨਾਂ ਨੂੰ ਮਜ਼ਬੂਰਾਂ ਦੇ ਵਿੱਚ, ਲੋੜਵੰਦਾਂ ਦੇ ਵਿੱਚ ਰੱਬ ਨਹੀਂ ਦਿਖਾਈ ਦੇ ਰਿਹਾ। ਜਿੰਨਾ ਚਿਰ ਇਹ ਭਰਮ ਹੈ, ਉਹਨਾਂ ਚਿਰ ਦੁੱਖ ਹੈ। ਇਹ ਤਾਂ ਫਲ ਦੁੱਖ ਹੀ ਮਿਲਣਾ ਉਹਨਾਂ ਨੂੰ, ਦੁੱਖ ਦੇ ਵਿੱਚ ਹੋਰ ਪਾਪ ਕਰਮ ਬੀਜ ਰਹੇ ਆ। ਲੋੜ ਅੱਜ ਦੀ ਮਹਾਮਾਰੀ ਦੇ ਵਿੱਚ ਹਰ ਗੁਰਸਿੱਖ ਦਾ ਫਰਜ਼ ਬਣਦਾ ਹੈ, ਲੋੜਵੰਦਾਂ ਦੀ, ਗਰੀਬਾਂ ਦੀ ਜਥਾ ਸਖਤ ਜਿੰਨੀ ਹੋ ਸਕੇ ਮਦਦ ਕਰੇ। ਪਹਿਲੋਂ ਫਰਜ਼ ਬਣਦਾ ਆਪਣੇ ਨੇੜੇ ਵੇਖੇ, ਆਲੇ ਦੁਆਲੇ ਵੇਖੇ, ਫਿਰ ਦੂਰ ਜਾਵੇ। ਨੇੜੇ ਤਾਂ ਨਹੀਂ ਕੋਈ ਭੁੱਖਾ, ਗੁਰੂ ਨਾਨਕ ਦੇ ਸਿੱਖ ਦੇ ਹੁੰਦਿਆਂ ਕੋਈ ਭੁੱਖਾ ਕਿਵੇਂ ਸੌਂ ਸਕਦਾ। ਅੱਜ ਉਹ 20 ਰੁਪਈਏ ਦਾ ਲੰਗਰ ਦੁਨੀਆਂ ਦੇ ਵਿੱਚ ਫੈਲਿਆ ਹੋਇਆ, ਸਾਰੀ ਦੁਨੀਆਂ ਦੇ ਵਿੱਚ। ਅੱਜ ਅਮਰੀਕਾ ਨੇ ਵੀ ਗੁਰੂ ਘਰਾਂ ਦਾ ਦਰ ਖੜਕਾਇਆ, ਗੁਰੂ ਘਰਾਂ ਦੇ ਅੱਗੇ ਬੇਨਤੀਆਂ ਕੀਤੀਆਂ ਵੀ ਲੰਗਰ ਪਹੁੰਚਾਓ। ਸਾਰੀ ਦੁਨੀਆਂ ਦੇ ਵਿੱਚ ਗੁਰਸਿੱਖ ਲੋਕਾਂ ਨੂੰ ਮਹਾਮਾਰੀ ਦੇ ਵਿੱਚ ਲੰਗਰਾਂ ਦੀ ਸੇਵਾ ਕਰ ਰਹੇ ਆ। ਅੱਜ ਸਾਡਾ ਹਰ ਸੰਸਥਾ ਦਾ, ਜਿਵੇਂ ਸ਼੍ਰੋਮਣੀ ਕਮੇਟੀ ਅੱਗੇ ਆਈ ਹੈ, ਹਰ ਸੰਸਥਾ ਦਾ, ਹਰ ਮਹਾਂਪੁਰਖ ਦਾ ਫਰਜ਼ ਬਣਦਾ। ਕਰ ਵੀ ਰਹੇ ਨੇ ਸਾਰੇ, ਜਿਹੜੇ ਕਰ ਰਹੇ ਭਾਗਾਂ ਵਾਲੇ ਹੈ। ਮੈਂ ਉਹਨਾਂ ਦੇ ਚਰਨਾਂ ਚ ਬੇਨਤੀ ਕਰਦਾ ਜਿਹੜੇ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਹੈ, ਉਹ ਭਲਿਓ ਮੂਰਖੋ, ਅੱਜ ਤੁਹਾਨੂੰ ਲੋੜ ਸੀ। ਅੱਜ ਆਪਣਾ ਜਿਹੜਾ ਤੁਸੀਂ ਮੂਲ ਦੇ ਉੱਪਰੋਂ ਲਾਹਾ ਲੈਣਾ ਸੀ, ਉਹ ਵੀ ਛੱਡ ਕੇ ਇਕੱਲੇ ਮੂਲ ਮੂਲ ਦੇ ਗੁਰਸੰਗਤ ਜੀ ਪੈਸੇ ਲੈਣੇ ਸੀ, ਲੋਕਾਂ ਦੇ ਭਲੇ ਹਿੱਤ, ਲੋਕਾਂ ਨੇ ਘਰ ਘਰ ਜਾ ਕੇ ਰਸਤਾ ਮੰਨਣੀਆਂ ਸੀ। ਪਰ ਕਈ ਮੂਰਖ ਲੋਕ ਦੁੱਗਣੇ ਦੁੱਗਣੇ ਰੇਟਾਂ ਦੇ ਵਸਤੂਆਂ ਵੇਚ ਰਹੇ ਆ। ਇਹ ਭਰਮ ਹੈ। ਜਿੰਨਾ ਚਿਰ ਇਹ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਉਹਨਾਂ ਚ ਰੱਬ ਦੇ ਨਾਲ ਨੇੜਤਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ। ਇਹ ਸਾਰੇ ਮਾੜੇ ਚੰਗੇ ਕਰਮ ਸਾਡੇ ਉਹ ਧਰਮਰਾਜ ਨੇ ਵੇਖਣੇ ਹੈ, ਇਹਦਾ ਲੇਖਾ ਦੇਣਾ ਪੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗਰਭ ਗਹਿ ਲੜੋ ਮੂੜ ਲੋ ਹੀਓ ਰੇ ਹੀਓ ਮਹਾਰਾਜ ਦੀ ਮਾਇਓ। ਇਹ ਪਰਮੇਸ਼ਰ ਦੀ ਮਾਇਆ ਨੇ ਸਾਡਾ ਹਿਰਦਾ ਗ੍ਰਸਤ ਕੀਤਾ ਹੋਇਆ, ਬੜੀ ਪ੍ਰਬਲ ਹੈ ਮਾਇਆ। ਵਿਦਵਾਨਾਂ ਨੇ 9 ਤਰ੍ਹਾਂ ਦੇ ਨਾਲ ਮਾਇਆ ਦਾ ਜ਼ਿਕਰ ਕੀਤਾ, ਨਾ ਸੱਤ ਹੈ ਨਾ ਸੱਤ ਹੈ, ਨਾ ਭਿੰਨ ਹੈ ਨਾ ਭਿੰਨ ਹੈ, ਨਾ ਸੱਤ ਅਸੱਤ ਜੜ ਹੈ, ਨਾ ਭਿੰਨ ਹੈ ਨਾ ਭਿੰਨ ਹੈ, ਨਾ ਭਿੰਨ ਅਭਿੰਨ ਉਭੇ ਹੈ, ਨਾ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਰ ਉਭੇ ਹੈ। ਭਾਵ ਜੇ ਮਾਇਆ ਨੂੰ ਸੱਤ ਕਹਿੰਦੇ ਤਾਂ ਮਾਇਆ ਸੱਤ ਵੀ ਨਹੀਂ, ਪਰ ਸਾਨੂੰ ਸਾਰਾ ਕੁਝ ਦਿਖਾਈ ਦੇ ਰਿਹਾ, ਇਉਂ ਲੱਗਦਾ ਵੀ ਸੱਚ ਹੈ। ਮਹਾਰਾਜ ਕਹਿੰਦੇ ਝੂਠ ਹੈ, ਜੇ ਝੂਠ ਕਹਿੰਦੇ ਆ ਤਾਂ ਝੂਠ ਵੀ ਨਹੀਂ ਦਿਖਾਈ ਦੇ ਰਹੀ, ਨਾ ਸੱਚ ਝੂਠ ਦੋਨੇ ਵੀ ਹੈ ਨਹੀਂ। ਜੇ ਕਹਿੰਦੇ ਵਾਹਿਗੁਰੂ ਤੋਂ ਵੱਖਰੀ ਆ ਮਾਇਆ ਤਾਂ ਵੱਖਰੀ ਵੀ ਹੈ ਨਹੀਂ, ਜੇ ਵਾਹਿਗੁਰੂ ਦੇ ਵਿੱਚ ਕਹਿੰਦੇ ਆ ਤਾਂ ਉਹਦੇ ਵਿੱਚ ਵੀ ਹੈ ਨਹੀਂ, ਜੇ ਕਹੀਏ ਵੀ ਵੱਖਰੀ ਵੀ ਉਹਦੇ ਵਿੱਚ ਵੀ ਦੋਵੇਂ ਵੀ ਹੈ ਨਹੀਂ, ਜੇ ਕਹੀਏ ਸਵੈਵ ਅੰਗਾਂ ਸਮੇਤ ਆ ਨਿਰਵੈਵ ਅੰਗਾਂ ਤੋਂ ਰਹਿਤ ਆ ਜਾਂ ਅੰਗਾਂ ਸਮੇਤ ਰਹਿਤ ਇਕੱਠੇ ਆ ਇਹ ਵੀ ਨਹੀਂ। ਭਾਵ ਇਹ ਮਾਇਆ ਦੇ ਬਾਰੇ ਵਾਹਿਗੁਰੂ ਹੀ ਜਾਣਦਾ। ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਇਹ ਮਾਇਆ ਐਸੀ ਹੈ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸਭ ਕੁਝ ਖਾਧਾ ਪੀਤਾ ਭਸਮ ਹੋ ਜਾਂਦਾ। ਇਹ ਸੰਸਾਰ ਦੇ ਵਿੱਚ ਵੀ ਮਾਇਆ ਐਸੀ ਹੈ। ਮਹਾਰਾਜ ਕਹਿੰਦੇ, ਜਿਨ ਮੋਹੇ ਖੰਡ ਬ੍ਰਹਿਮੰਡ ਤਾਹੂ ਮਹਿ ਪਾਓ। ਖੰਡ ਬ੍ਰਹਿਮੰਡ ਸਾਰੇ ਜੀਵ ਇਹ ਮਾਇਆ ਨੇ ਮੋਹ ਰੱਖੇ ਆ। ਇੱਥੋਂ ਤੱਕ ਮਹਾਰਾਜ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨੂੰ ਮਹਾਂਦੇਵ ਸਲੀਆ। ਵੱਡੇ ਵੱਡੇ ਦੇਵਤੇ ਬ੍ਰਹਮਾ ਜੀ ਵਿਸ਼ਨੂੰ ਜੀ ਮਹੇਸ਼ ਜੀ ਇਹਨਾਂ ਨੂੰ ਵੀ ਮਾਇਆ ਨਹੀਂ ਛੱਡ ਲਿਆ। ਮਹਾਰਾਜ ਨੇ ਇਹਨੂੰ ਸਰਪਣੀ ਕਿਹਾ ਜਿਵੇਂ ਸਰਪਣੀ ਦੇ ਬਾਬਤ ਆਉਂਦਾ ਹੈ ਵੀ ਸਰਪਣੀ ਕੁੰਡਲ ਮਾਰ ਕੇ ਆਪਣੇ ਕੁੰਡਲ ਦੇ ਵਿੱਚ ਅੰਡੇ ਦਿੰਦੀ ਹੈ। ਕਈ ਵਿਦਵਾਨ ਮੰਨਦੇ ਆ ਵੀ 100 ਦੇ ਕਰੀਬ ਅੰਡਾ ਦਿੰਦੀ ਹੈ, ਉਹਦੇ ਵਿੱਚੋਂ ਬੱਚੇ ਨਿਕਲਦੇ ਹੈ, ਉਹਦੇ ਕੁੰਡਲ ਦੇ ਵਿੱਚ ਜਿਹੜੇ ਬੱਚੇ ਵਿੱਚ ਰਹਿੰਦੇ ਉਹਨਾਂ ਨੂੰ ਖਾ ਜਾਂਦੀ ਹੈ, ਕੱਦਾ ਜਿਹੜਾ ਸਪੋਲੀਆ ਬਾਹਰ ਨਿਕਲ ਜਾਂਦਾ ਉਹ ਬਚ ਜਾਂਦਾ। ਇਸੇ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਜਿਹੜੀ ਮਾਇਆ ਹੈ ਇਹਦੇ ਵਿੱਚ ਜੀਵ ਖੱਚਤ ਹੋ ਰਹੇ ਆ। ਜਿਹੜੇ ਗੁਰੂ ਦੇ ਚਰਨਾਂ ਨਾਲ ਲੱਗ ਕੇ ਤੇ ਬਾਹਰ ਨਿਕਲ ਜਾਂਦੇ ਉਹਦੇ ਘੇਰੇ ਚੋਂ ਬਚ ਜਾਂਦੇ। ਮਾਇਆ ਗੁਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਵਾਹਿਗੁਰੂ ਦਾ ਖੇਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਬੱਚਾ ਪੈਦਾ ਹੁੰਦਾ ਉਸ ਵੇਲੇ ਮਾਇਆ ਦਾ ਅਮਰ ਹੁਕਮ ਚੱਲ ਜਾਂਦਾ, 9 ਮਹੀਨਿਆਂ ਦੀ ਲਿਵ ਟੁੱਟ ਜਾਂਦੀ ਹੈ। ਮੇਰੇ ਘਟਨਾ ਚੇਤੇ ਆ ਗਈ, ਪ੍ਰਾਚੀਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ ਹੈ, ਜਿਵੇਂ ਭਗਤ ਜੀ ਦਾ ਵੀ ਜ਼ਿਕਰ ਆ ਨਾ, ਨੱਕ ਹੋਂ ਕਾਟੀ ਕੰਨ ਹੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਇਹ ਬੈਰਨ ਤੀਨ ਲੋਕ ਕੀ ਪਿਆਰੀ। ਭਗਤ ਕਬੀਰ ਜੀ ਕੋਲ ਆਈ ਸੀ, ਭਗਤ ਕਬੀਰ ਜੀ ਨੇ ਇਸਤਰੀ ਰੂਪ ਧਾਰ ਕੇ ਆਈ, ਮਾਇਆ ਦਾ ਨੱਕ ਕੰਨ ਕੱਟ ਦਿੱਤਾ ਸੀ। ਮਾਇਆ ਦੇ ਪ੍ਰਭਾਵ ਤੋਂ ਆਪਣੇ ਗੁਰੂ ਦੀ ਕਿਰਪਾ ਨਾਲ ਬਚ ਗਏ। ਇਵੇਂ ਕਿਸੇ ਮਹਾਤਮਾ ਕੋਲ ਮਾਇਆ ਇਸਤਰੀ ਦਾ ਰੂਪ ਧਾਰ ਕੇ ਕਹਿੰਦੀ ਆਉਂਦੀ ਹੈ, ਮਾਇਆ ਦੇ ਹੱਥ ਦੇ ਵਿੱਚ ਇਸਤਰੀ ਦੇ ਹੱਥ ਦੇ ਵਿੱਚ ਕਹਿੰਦੇ ਇੱਕ ਚ ਸੰਗਲ ਫੜਿਆ ਸੀ ਤੇ ਇੱਕ ਚ ਰੱਸੀ ਫੜੀ ਹੋਈ। ਉਹ ਮਹਾਤਮਾ ਕਹਿਣ ਲੱਗਿਆ ਮਾਇਆ ਇਹ ਸੰਗਲ ਤੇ ਰੱਸੀ ਕਾਹਦੇ ਲਈ ਫੜੀ ਹੈ। ਮਾਇਆ ਕਹਿਣ ਲੱਗੀ ਜਿਹੜਾ ਵੱਡਾ ਸੰਤ ਕਹਾਉਂਦਾ ਤਾਂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਮਾਇਆ ਦੇ ਚੱਕਰ ਚ ਨਹੀਂ ਆਉਂਦਾ, ਉਹਨੂੰ ਸੰਗਲ ਨਾ ਬਣਦੀ ਹਾਂ ਮੈਂ। ਆ ਰੱਸੀ ਛੋਟੇ ਮੋਟੇ ਸੰਤਾਂ ਲਈ, ਕਹਿੰਦਾ ਫਿਰ ਮੇਰੇ ਲਈ ਕੀ ਲਿਆਂਦਾ ਤੈਂ। ਉੱਥੇ ਮਾਇਆ ਨੇ ਅਪਸ਼ਬਦ ਵਰਤਿਆ, ਮਾਇਆ ਕਹਿਣ ਲੱਗੀ ਤੇਰੇ ਵਰਗੇ ਗਧਿਆਂ ਲਈ ਕੀ ਲਿਆਉਣਾ ਸੀ, ਟੱਟੂਆਂ ਲਈ ਕੀ ਲਿਆਉਣਾ ਸੀ, ਤੇਰੇ 'ਚ ਤਾਂ ਮੈਂ ਵੈਸੀ ਸਵਾਰੀ ਕਰਕੇ ਤੈਨੂੰ ਬੱਸ 'ਚ ਕਰ ਲੂੰ। ਉਹਦੇ ਕੋਲ ਕਹਿੰਦੇ ਚਿਮਟਾ ਸੀ, ਉਹਨੇ ਚਿਮਟਾ ਮਾਰਿਆ ਮਾਇਆ ਰੂਪੀ ਇਸਤਰੀ ਦੇ ਮੱਥੇ ਤੇ। ਗੁੱਸੇ 'ਚ ਕਹਿੰਦਾ 12 ਸਾਲ ਹੋ ਗਏ ਮੈਨੂੰ ਤਪ ਕਰਦੇ ਨੂੰ, ਮੇਰੀ ਖਾਤਰ ਤੂੰ ਕਹਿੰਦੇ ਆ ਕੁਝ ਨਹੀਂ ਲਿਆਂਦਾ, ਮੈਨੂੰ ਤੂੰ ਛੋਟਾ ਸੰਤ ਵੀ ਨਹੀਂ ਸਮਝਦੀ, ਵੱਡਾ ਦਾ ਸਮਝਣਾ ਕੀ ਆ। ਮਾਇਆ ਅਲੋਪ ਹੋ ਗਈ। ਕੁਝ ਮਹੀਨੇ ਬਤੀਤ ਹੋਏ, ਮਾਇਆ ਇੱਕ ਛੋਟੀ ਨੌਜਵਾਨ ਲੜਕੀ ਦਾ ਰੂਪ ਧਾਰ ਕੇ ਆਈ। ਉਹ ਮਹਾਤਮਾ ਨੂੰ ਕਹਿਣ ਲੱਗੀ ਮਹਾਤਮਾ ਜੀ ਸ਼ਾਮ ਦਾ ਸਮਾਂ ਵੇਖੋ, ਮੈਂ ਆਪਣੇ ਸਾਥੀਆਂ ਨਾਲ ਵਿਛੜ ਗਈ ਹਾਂ, ਰਸਤਾ ਬੜਾ ਭਿਆਨਕ ਆ, ਤੁਸੀਂ ਮੈਨੂੰ ਜੰਗਲ ਦੇ ਰਸਤੇ ਤੋਂ ਬਾਹਰ ਤੱਕ ਛੱਡ ਆਓ। ਉਹ ਮਹਾਤਮਾ ਕਹਿੰਦੇ ਨਾਲ ਚੱਲ ਪਿਆ ਛੱਡਣ। ਅੱਗੇ ਨਦੀ ਸੀ, ਉਹ ਕਹਿਣ ਲੱਗੇ ਸੰਤ ਜੀ ਨਦੀ ਆ, ਨਦੀ ਤੇ ਪੁਲ ਹੈ ਨੀ, ਕੋਈ ਬੇੜੀ ਹੈ ਨੀ, ਮੈਨੂੰ ਤਾਂ ਡਰ ਲੱਗਦਾ, ਮੈਂ ਤਾਂ ਨੀ ਲੰਘਣਾ ਇਹਦੇ ਵਿੱਚ ਦੀ, ਤੁਸੀਂ ਮੈਨੂੰ ਆਪਣੇ ਕੰਧੇੜੇ ਚੱਕ ਕੇ ਲੰਘਾਓ। ਉਹਨੇ ਤਰਸ ਕਰਕੇ ਉਹਨੂੰ ਆਪਣੇ ਕੰਧੇੜੇ ਚੱਕ ਲਿਆ। ਜਦੋਂ ਕੰਧੇੜੇ ਚੱਕਿਆ ਨਦੀ ਦੇ ਵਿਚਕਾਰ ਗਏ, ਉਹ ਜਿਵੇਂ ਘੋੜੇ ਤੇ ਬੈਠਾ ਜਾਂ ਕੋਈ ਗਧੇ ਤੇ ਬੈਠਾ ਲੱਤਾਂ ਮਾਰਦਾ ਨਾ ਅੱਗੇ ਨੂੰ ਚਲਾਉਣ ਵਾਸਤੇ, ਲੜਕੀ ਉਹ ਲੱਤਾਂ ਮਾਰਨ ਲੱਗ ਗਈ। ਉਹ ਸੰਤ ਕਹਿੰਦਾ ਤੂੰ ਲੱਤਾਂ ਕਿਉਂ ਮਾਰਦੀ ਹੈ? ਕਹਿੰਦੇ ਸੰਤ ਜੀ ਤੈਨੂੰ ਕਿਹਾ ਸੀ ਨਾ ਵੀ ਤੇਰੇ ਵਰਗੇ ਟੱਟੂਆਂ ਵਾਸਤੇ ਤਾਂ ਮੈਂ ਨਾ ਸੰਗਲ ਨਾ ਰੱਸੀ, ਤੇਰੇ ਵਰਗੇ ਤਾਂ ਉਹੀ ਸਵਾਰੀ ਕਰਕੇ ਤੈਨੂੰ ਬੱਸ 'ਚ ਕਰ ਲਾਂ। ਉਹ ਮਹਾਤਮਾ ਨੇ ਉਸ ਵੇਲੇ ਚਲਾ ਕੇ ਪਰਾਂ ਮਾਰੀ, ਜਦੋਂ ਦੇਖਿਆ ਨਾ ਉੱਥੇ ਦਰਿਆ ਨਾ ਉਹ ਲੜਕੀ, ਕੁਝ ਵੀ ਨਹੀਂ, ਉਹ ਮਾਇਆ ਦਾ ਸਾਰਾ ਛਲਾਵਾ ਸੀ। ਇਹ ਪਤਾ ਹੀ ਨਹੀਂ ਕਿਸ ਰੂਪ ਦੇ ਵਿੱਚ ਮਾਇਆ ਸਾਨੂੰ ਵਿਆਪ ਰਹੀ ਹੈ, ਕਿਸੇ ਨੂੰ ਮੋਹ ਰੂਪ ਦੇ ਵਿੱਚ ਹੈ, ਕਿਸੇ ਨੂੰ ਪਰਿਵਾਰ ਦੇ ਰੂਪ ਵਿੱਚ ਹੈ, ਕਿਸੇ ਨੂੰ ਹਉਮੈ ਦੇ ਰੂਪ ਵਿੱਚ ਹੈ, ਕਿਸੇ ਨੂੰ ਦਮੜਿਆਂ ਦੇ ਰੂਪ ਵਿੱਚ ਹੈ, ਕਿਸੇ ਨੂੰ ਪਦਵੀ ਰੂਪ ਵਿੱਚ ਹੈ, ਪਰ ਮਨੁੱਖ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਨੂੰ ਮਾਇਆ ਵਿਆਪੀ ਹੋਈ ਹੈ, ਐਸੀ ਭਿਆਨਕ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਹਿਉ ਮਹਾਰਾਜ ਰੀ ਮਾਇਓ, ਉਹ ਮਹਾਰਾਜ ਦੀ ਮਾਇਆ ਨੂੰ ਮਾਇਆ ਨੇ ਹਿਰਦੇ ਨੂੰ ਮੂਰਖ ਦੇ ਨੂੰ ਮੋਹਿਤ ਕਰ ਲਿਆ।
ਹਰ ਨਿਆਈ ਮੋਹੇ ਫਾਕਿਓ ਰੇ
ਦੀਹਰ ਨਿਆਈ ਦੀਹਰ ਦਾ ਅਰਥ ਵਿਦਵਾਨਾਂ ਨੇ ਤਿੰਨ ਤਰ੍ਹਾਂ ਨਾਲ ਕੀਤਾ। ਇੱਕ ਤਾਂ ਦੀਹਰ ਨਿਆਈ ਜਿਵੇਂ ਮੱਛੀ ਨੂੰ ਪਕੜਨ ਲਈ ਕੁੰਡੀ ਹੁੰਦੀ ਹੈ, ਕੁੰਡੀ ਦੇ ਵਿੱਚ ਕੁਛ ਫਸਾ ਕੇ ਸਿੱਟਦਾ ਝੀਵਰ ਤੇ ਮੱਛੀ ਉਹਦੇ ਲਾਲਚ ਵਿੱਚ ਆਉਂਦੀ ਹੈ, ਕੁੰਡੀ ਨੂੰ ਮੂੰਹ ਚ ਪਾ ਲੈਂਦੀ ਹੈ ਤੇ ਫਸ ਜਾਂਦੀ ਹੈ। ਹਿੰਦੀ ਕੋਸ਼ਕਾਰਾਂ ਨੇ ਇਹਦਾ ਅਰਥ ਗੁਰਸੰਗਤ ਜੀ ਕਵਰ ਕੀਤਾ ਹੈ, ਜਿਵੇਂ ਕਵਰ ਲੰਮੇ ਲੰਮੇ ਸਰੀਰਾਂ ਨੂੰ ਹਰ ਤਰ੍ਹਾਂ ਦੇ ਸਰੀਰ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ, ਇਵੇਂ ਮਾਇਆ ਵੱਡੇ ਵੱਡੇ ਬਲੀ ਕਹਾਉਣ ਵਾਲਿਆਂ ਨੂੰ ਵੀ, ਵੱਡੇ ਵੱਡੇ ਤਪੀ ਜਪੀ ਕਹਾਉਣ ਵਾਲਿਆਂ ਨੂੰ ਵੀ ਆਪਣੇ ਵਿੱਚ ਗ੍ਰਸ ਲੈਂਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਡੀਹਰ ਨਿਆਈ, ਇਹ ਜਿਹੜੀ ਮਾਇਆ ਹੈ ਡੀਹਰ ਨਿਆਈ ਕੁੰਡੀ ਦੀ ਤਰ੍ਹਾਂ ਜੀਵ ਨੂੰ ਆਪਣੇ ਵਿੱਚ ਗ੍ਰਸ ਕੇ ਮੋਹੇ ਫਾਕਿਓ ਰੇ, ਮੋਹ ਦਾ ਚਾਰਾ ਪਾ ਦਿੱਤਾ, ਜਿਵੇਂ ਮੱਛੀ ਨੂੰ ਕੁੰਡੀ ਤੇ ਚਾਰਾ ਲਾਇਆ ਜਾਂਦਾ ਹੈ। ਵੇਖੋ ਮਹਾਰਾਜ ਦਾ ਵਚਨ ਹੈ, ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ। ਮੋਹ ਚ ਐਸੇ ਗ੍ਰਸਤ ਹੋਏ ਆ ਇੱਕ ਕਦਮ ਵੀ ਗੁਰੂ ਵੱਲ ਨਹੀਂ ਵਧਾਉਂਦੇ। ਵੱਡੇ ਵੱਡੇ ਕਪਿਲ ਰਿਸ਼ੀ ਵਰਗੇ ਵੀ ਮੋਹ ਦੇ ਵਿੱਚ ਫਸੇ ਹੋਏ ਹਿਰਨ ਦੀ ਜੂਨੀ ਚ ਪੈਣਾ ਪੈ ਗਿਆ। ਅੰਤਲੇ ਸਮੇਂ ਹਿਰਨ ਵਰਨ ਸੁਰਤ ਚਲੀ ਗਈ, ਮੋਹ ਦੇ ਵਿੱਚ ਸੁਰਤ ਚਲੀ ਗਈ, ਅਗਲੀ ਜੂਨ ਹਿਰਨ ਦੀ ਮਿਲ ਗਈ। ਇਹ ਮੋਹ ਐਸਾ ਪ੍ਰਬਲ ਹੈ, ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਸਾਰੀ ਉਮਰ ਕਾਲੇ ਬਲਦ ਵਾਂਗੂ ਕਮਾਈ ਕਰਦਾ ਹੈ, ਮੋਹ ਦੇ ਵਿੱਚ ਗ੍ਰਸਤ ਮਨੁੱਖ ਸਾਰੀ ਉਮਰ ਪਾਪ ਕਰਕੇ ਮਾਇਆ ਇਕੱਠੀ ਕਰਦਾ ਹੈ ਆਪਣੇ ਧੀਆਂ ਪੁੱਤਰਾਂ ਨੂੰ ਦੇਣ ਦੀ ਖਾਤਰ, ਪਰ ਅੰਤ ਵੇਲੇ ਇਹ ਮਾਇਆ ਉਹਦੇ ਕੰਮ ਨਹੀਂ ਆਉਂਦੀ। ਜਿਵੇਂ ਕਹਿੰਦੇ ਕੋਈ ਬਜ਼ੁਰਗ ਸਾਰੀ ਉਮਰ ਪਾਪਾਂ ਨਾਲ ਮਾਇਆ ਇਕੱਠੀ ਕਰਦਾ ਰਿਹਾ, ਕਿਉਂਕਿ ਬਾਣੀ ਦਾ ਫੈਸਲਾ ਪਾਪਾਂ ਵਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਪਾਪ ਕਰ ਕਰਕੇ ਮਾਇਆ ਇਕੱਠੀ ਕੀਤੀ, ਉਦੋਂ ਬੈਂਕਾਂ ਤਾਂ ਹੁੰਦੀਆਂ ਨੇ ਸੀ, ਕੰਧ ਦੇ ਵਿੱਚ ਉਹ ਮਾਇਆ ਸਾਂਭੀ ਹੋਈ। ਅਖੀਰਲਾ ਸਮਾਂ ਆਇਆ, ਆਵਾਜ਼ ਨਿਕਲਣ ਬੰਦ ਹੋ ਗਈ, ਘੋਰੜੂ ਬੋਲਣ ਲੱਗ ਗਿਆ, ਰਿਸ਼ਤੇਦਾਰ ਆ ਗਏ ਨੇ ਸਾਰੇ ਮਿਲਣ, ਲੜਕੇ ਕੋਲ ਬੈਠੇ ਹੈ, ਅਖੀਰਲੇ ਵੇਲੇ ਇਸ਼ਾਰਾ ਕਰਕੇ ਕੰਧ ਵੱਲ ਦੱਸਦਾ ਹੈ, ਇਸ਼ਾਰਾ ਕਰਕੇ ਲੜਕਿਆਂ ਨੂੰ ਸਮਝਾਉਣਾ ਚਾਹੁੰਦਾ ਵੀ ਇਹ ਚ ਮਾਇਆ ਪਈ ਹੈ, ਮਾਇਆ ਕੱਢ ਕੇ ਕੋਈ ਦਾਨ ਪੁੰਨ ਕਰ ਦੇ, ਮੇਰਾ ਭਲਾ ਹੋ ਜੇ, ਮੈਂ ਸਾਰੀ ਉਮਰ ਕੋਈ ਚੰਗਾ ਕਰਮ ਨਹੀਂ ਕੀਤਾ, ਕਿਉਂਕਿ ਅੰਤਲੇ ਸਮੇਂ ਫਿਰ ਉਹ ਸਾਰੇ ਕਰਮ ਮੂਹਰੇ ਆਉਂਦੇ ਆ ਨਾ, ਅੱਗਾ ਦਿਸਣ ਲੱਗ ਜਾਂਦਾ। ਉਹ ਲੜਕੇ ਬੜੇ ਚਲਾਕ ਸੀ ਵੀ ਹੁਣ ਬਜ਼ੁਰਗ ਇਹ ਸਾਰੀ ਉਮਰ ਦੀ ਕਮਾਈ ਦਾਨ ਪੁੰਨ ਕਰਨੀ ਚਾਹੁੰਦਾ, ਸਮਝਦਾ ਗਏ, ਪਰ ਕਹਿਣ ਲੱਗੇ ਰਿਸ਼ਤੇਦਾਰਾਂ ਨੂੰ, ਕਹਿੰਦੇ ਦੇਖ ਲਓ ਸਾਡਾ ਬਾਪੂ ਦੱਸਦਾ ਵੀ ਆਹ ਕਿੱਡੀਆਂ ਕਿੱਡੀਆਂ ਕੰਧਾਂ ਪੱਕੀਆਂ ਕੰਧਾਂ ਦਾ ਮਕਾਨ ਬਣਾ ਕੇ ਦੇ ਚੱਲਿਆ। ਬਜ਼ੁਰਗ ਨੇ ਸਿਰ ਮਾਰਿਆ, ਉਹ ਕਹਿੰਦਾ ਮੂਰਖ ਨਹੀਂ, ਫਿਰ ਇਸ਼ਾਰਾ ਕਰਦਾ ਕੰਧ ਵੱਲ ਵੀ ਮਾਇਆ ਪਈ ਹੈ, ਮਾਇਆ ਕੱਢ ਕੇ ਤੁਸੀਂ ਮੇਰਾ ਭਲਾ ਕਰ ਦਿਓ, ਕੋਈ ਦਾਨ ਪੁੰਨ ਕਰ ਦਿਓ, ਕੋਈ ਚੰਗਾ ਕਰਮ ਕਰ ਦਿਓ ਮੇਰੇ ਨਿਮਿੱਤ। ਫਿਰ ਕਹਿਣ ਲੱਗੇ ਹਾਂ ਬਾਪੂ ਸਾਨੂੰ ਪਤਾ, ਤਾਂ ਬਹੁਤ ਔਖੀ ਕਮਾਈ ਕੀਤੀ ਹੈ, ਬਹੁਤ ਔਖੀ ਕਮਾਈ ਕਰਕੇ ਮਕਾਨ ਬਣਾ ਕੇ ਦਿੱਤਾ ਸਾਨੂੰ। ਅੰਤ ਨੂੰ ਵਿਚਾਰੇ ਦੇ ਸਵਾਸ ਨਿਕਲ ਗਏ। ਇਹ ਮੋਹ ਦੇ ਵਿੱਚ ਸਾਰੀ ਉਮਰ ਪਾਪ ਕਰਮ ਕਰ ਕਰਕੇ ਨਵੇਂ ਨਵੇਂ ਕਰਮ ਸਹੇੜ ਸਹੇੜ ਕੇ ਮਾਇਆ ਇਕੱਠੀ ਕਰਦਾ, ਅੰਤ ਨੂੰ ਫਿਰ ਇਹ ਮਾਇਆ ਕਿਸੇ ਕੰਮ ਨਹੀਂ ਆਉਂਦੀ। ਮੋਹ ਦੇ ਵਿੱਚ ਗ੍ਰਸਤ ਹੋਇਆ ਜੂਨਾਂ ਚ ਭਰਮਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੋਹ ਫਾਕਿਓ ਰੇ, ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਨੇ ਫਸਾ ਲਿਆ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ,
ਕਨੋ ਕਨੋ ਸਦ ਲੋੜ,
ਬਹੁਤੀ 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 ਮਾਇਆ ਲੋੜਦਾ ਹੈ, ਕਣੋ 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 ਸਦ ਲੋੜ ਹੈ। ਜਿਸ ਵੀ ਜੀਵ ਨੂੰ ਦੇਖੋ ਤ੍ਰਿਸ਼ਨਾ ਦੇ ਬਹਿਣ ਚ ਬਹਿ ਰਿਹਾ, ਕੋਟ ਜੋਰੇ ਲੱਖ ਕਰੋੜੇ ਪਰਾ ਹੀ ਪਰਾ ਕੁੱਲੂ ਜੀ ਹੈ। ਜੇ ਕਿਸੇ ਕੋਲੇ ਲੱਖ ਜੁੜ ਗਿਆ ਫਿਰ ਕਹਿੰਦਾ 10 ਲੱਖ ਹੋ ਜੇ, 10 ਲੱਖ ਹੋ ਗਿਆ ਫਿਰ ਕਹਿੰਦਾ ਵੀ ਕਰੋੜ ਹੋ ਜੇ, ਕਰੋੜ ਹੋ ਗਿਆ ਫਿਰ ਕਹਿੰਦਾ 10 ਕਰੋੜ ਹੋ ਜੇ, ਜਦੋਂ ਬਹੁਤੀ ਮਾਇਆ ਇਕੱਠੀ ਹੋ ਜਾਵੇ ਫਿਰ ਮਨੁੱਖ ਦਾ ਹੁੰਦਾ ਵੀ ਮੇਰਾ ਜਸ ਕਰੇ ਸੰਸਾਰ। ਘਣੋ 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 ਤਿੰਨ ਵਾਰੀ ਕਿਹਾ ਮਹਾਰਾਜ ਨੇ, ਪਹਿਲਾਂ ਘਣੋ ਪਦਾਰਥ, ਮਨੁੱਖ ਚਾਹੁੰਦਾ ਵੀ ਬਹੁਤੀ ਮਾਇਆ ਹੋਵੇ, ਬਹੁਤੇ ਪਦਾਰਥ ਹੋਣ, ਫਿਰ ਘਣੋ ਦਾ ਅਰਥ ਬਹੁਤਾ ਜਸ ਚਾਹੁੰਦਾ, ਸਾਰਾ ਸੰਸਾਰ ਮੇਰਾ ਜਸ ਕਰੇ, ਮੇਰੀ ਸੋਭਾ ਕਰੇ। ਜਦੋਂ ਦੋਵੇਂ ਹੋ ਜਾਣ ਫਿਰ ਤੀਜਾ ਚਾਹੁੰਦਾ ਵੀ ਘਣੋ ਬਹੁਤੀ ਉਮਰ ਲੰਮੀ ਹੋਵੇ ਮੇਰੀ, ਮੈਂ ਮਰੇ ਹੀ ਨਾ। ਹਰ ਮਨੁੱਖ ਦੀ ਇੱਛਾ ਹੁੰਦੀ ਹੈ ਭਾਵੇਂ ਸਰੀਰ ਜਵਾਬ ਦੇ ਜੇ, ਮਰਨ ਨੂੰ ਜਿੱਤ ਨਹੀਂ ਕਰਦਾ, ਕਹੀ ਭਾਵੇਂ ਜਾਵੇ। ਜੇ ਕੋਈ ਨੌਜਵਾਨ ਚੜ੍ਹਾਈ ਕਰਜੇ ਘਰ ਚ ਤਾਂ ਬਜ਼ੁਰਗ ਕਹਿੰਦੇ ਐ, ਅਕਸਰ ਸੁਣਿਆ ਹੋਊਗਾ ਵੀ ਇਧਰ ਤਾਂ ਮੈਂ ਚੱਲਿਆ ਜਾਂਦਾ, ਰੱਬ ਮੈਨੂੰ ਲੈ ਜਾਂਦਾ, ਪਰ ਅੰਦਰਲਾ ਮਨ ਨਹੀਂ ਕਹਿੰਦਾ। ਘਣੋ 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 ਸਦ ਲੋੜ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਹੁਤਾ ਬਹੁਤਾ ਪਦਾਰਥ ਜੀਵਨ ਬਹੁਤਾ ਹੀ
ਲੋੜਦਾ।
ਜਿੰਨਾ ਚਿਰ ਲਹਿਣ ਦਾ ਅਰਥ ਦਿੱਤਾ ਲਈਏ, ਆਪਣਾ ਅਣ ਦਿੱਤਾ ਕਿਸੇ ਹੱਥ ਨਾ ਆਵੇ, ਜਿੰਨਾ ਚਿਰ ਕੋਈ ਭਾਗਾਂ ਚ ਚੀਜ਼ ਨਹੀਂ ਉਹ ਕਿਵੇਂ ਮਿਲ ਜੂ ਕਿਸੇ ਨੂੰ। ਸੰਪੈ ਕਉ ਈਸਰ ਧਿਆਈਏ, ਸੰਪੈ ਪੁਰਬ ਲਿਖੇ ਕੀ ਪਾਈਏ। ਮਾਇਆ ਦੀ ਖਾਤਰ ਵੱਡੇ ਵੱਡੇ ਮਨੁੱਖ ਯਤਨ ਕਰਦਾ। ਕਿਸੇ ਨੇ ਜਿਵੇਂ ਇੱਕ ਪਰਿਵਾਰ ਨੂੰ ਕਹਿ ਦਿੱਤਾ ਵੀ ਸ਼ਿਵਜੀ ਭੋਲੇ ਨਾ ਤਾਂ ਬੜੀ ਛੇਤੀ ਖੁਸ਼ ਹੁੰਦਾ, ਜੇ ਤੁਸੀਂ ਮਾਇਆ ਚਾਹੁੰਦੇ ਹੋ ਤਾਂ ਸ਼ਿਵਜੀ ਨੂੰ ਖੁਸ਼ ਕਰ ਲਓ। ਪਰਿਵਾਰ ਦੇ ਤਿੰਨੇ ਜੀ ਕਹਿੰਦੇ, ਦੋਵੇਂ ਜੀ ਆਪ ਤੇ ਬੱਚਾ ਸ਼ਿਵਜੀ ਨੂੰ ਯਾਦ ਕਰਨ ਲੱਗ ਗਏ। ਕੁਝ ਸਮੇਂ ਬਾਅਦ ਕਹਿੰਦੇ, ਸ਼ਿਵਜੀ ਇਸਤਰੀ ਕੋਲੇ ਪਹਿਲਾਂ ਪ੍ਰਗਟ ਹੋਇਆ, ਪੁੱਛਿਆ ਵੀ ਦੱਸ ਕੀ ਚਾਹੁੰਦੀ ਹੈ। ਉਹਨੇ ਸੋਚਿਆ ਵੀ ਮਾਇਆ ਤਾਂ ਮੇਰਾ ਘਰ ਵਾਲਾ ਮੰਗ ਲੂ, ਕਿਉਂ ਨਾ ਹੋਵੇ, ਮੈਂ ਇਹ ਤੋਂ ਮੰਗ ਲਾ ਵੀ ਮੈਂ ਨੌਜਵਾਨ ਤੇ ਸਭ ਤੋਂ ਸੋਹਣੀ ਹੋ ਜਾ। ਕਹਿਣ ਲੱਗੀ, ਮੈਂ ਨੌਜਵਾਨ ਹੋ ਜਾ ਤੇ ਸਭ ਤੋਂ ਸੋਹਣੀ ਹੋ ਜਾ। ਦੇਹ ਅਧਿਆਸ ਹੁੰਦਾ ਨਾ ਮਾਈਆਂ ਦੇ ਵਿੱਚ ਬਹੁਤਾ, ਤੇ ਉਹਨੂੰ ਤਥਾਸਤੂ ਕਹਿ ਦਿੱਤਾ, ਸਭ ਤੋਂ ਸੋਹਣੀ ਹੋ ਗਈ, ਨੌਜਵਾਨ ਹੋ ਗਈ। ਇੱਕ ਦ੍ਰਿਸ਼ਟਾਂਤ ਆ ਸਮਝਣ ਲਈ, ਉਦਾਹਰਣ ਹੈ, ਪੁਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਮਿਲਦਾ। ਕਹਿੰਦੇ ਇੱਕ ਰਾਜਾ ਸ਼ਿਕਾਰ ਖੇਡਦਾ ਆਇਆ, ਉਹਨੇ ਦੇਖਿਆ ਵੀ ਨੌਜਵਾਨ ਇਸਤਰੀ ਉਹਨੇ ਚੁੱਕ ਲਈ, ਘੋੜੇ ਤੇ ਬਿਠਾ ਕੇ ਲੈ ਚੱਲਿਆ। ਇੱਧਰ ਇੰਨੇ ਚਿਰ ਨੂੰ ਉਹਦੇ ਘਰ ਵਾਲੇ ਕੋਲ ਗੁਰਸੰਗਤ ਜੀ ਸ਼ਿਵਜੀ ਪ੍ਰਗਟ ਹੋਇਆ, ਤੇ ਘਰ ਵਾਲੇ ਨੇ ਦੇਖਿਆ ਵੀ ਮੇਰੀ ਘਰ ਵਾਲੀ ਨੂੰ ਤਾਂ ਰਾਜਾ ਚੁੱਕ ਕੇ ਲੈ ਕੇ ਜਾ ਰਿਹਾ। ਉਹਨੇ ਗੁੱਸੇ ਤੇ ਆ ਕੇ ਸ਼ਿਵਜੀ ਤੋਂ ਮੰਗ ਲਿਆ, ਕਹਿਣ ਲੱਗਿਆ, ਹੋਰ ਕੁਝ ਨਹੀਂ ਚਾਹੀਦਾ, ਮੇਰੀ ਘਰ ਵਾਲੀ ਸੂਰੀ ਬਣ ਜੇ। ਉਹਨੇ ਤਥਾਸਤੂ ਕਹਿਤਾ, ਕਹਿੰਦੇ ਸੂਰੀ ਬਣ ਗਈ, ਤੇ ਜਦੋਂ ਦੇਖਿਆ ਘੋੜੇ ਤੇ ਬੈਠੀ ਸੂਰੀ ਬਣੀ, ਘੁਰ ਘੁਰ ਜੇ ਕਰੀ ਜਾਵੇ। ਰਾਜੇ ਨੇ ਆਖਿਆ ਵੀ ਇਹ ਤਾਂ ਕੋਈ ਜੰਗਲੀ ਬਲਾ ਹੈ, ਉਹਨੇ ਭਗਾ ਕੇ ਪਰਾਂ ਮਾਰੀ। ਹੁਣ ਅੰਦਰ ਸੁੱਤ ਤਾਂ ਉਸੇ ਇਸਤਰੀ ਵਾਲੀ ਸੀ, ਆ ਕੇ ਆਪਣੇ ਲੜਕੇ ਕੋਲੇ ਉਹਨੂੰ ਕਹਿਣਾ ਚਾਹੁੰਦੀ ਹੈ ਵੀ ਤੂੰ ਵਰ ਮੰਗ ਲਾ, ਮੈਂ ਪਹਿਲਾਂ ਵਰਗੀ ਹੋ ਜਾ। ਉਹ ਲੜਕਾ ਸਮਝ ਗਿਆ ਵੀ ਇਹ ਮੇਰੀ ਮਾਤਾ ਹੈ। ਜਦੋਂ ਲੜਕੇ ਕੋਲੇ ਸ਼ਿਵਜੀ ਪ੍ਰਗਟ ਹੋਇਆ, ਤੇ ਕਹਿੰਦੇ ਉਹ ਲੜਕੇ ਨੇ ਮੰਗ ਲਿਆ, ਕਹਿੰਦਾ ਮੇਰੀ ਮਾਂ, ਹੋਰ ਕੁਝ ਨਹੀਂ ਚਾਹੀਦਾ, ਪਹਿਲਾਂ ਵਰਗੀ ਹੋ ਜੇ। ਉਹ ਪਹਿਲਾਂ ਵਰਗੀ ਹੋ ਗਈ। ਤਿੰਨਾਂ ਨੇ ਕਹਿੰਦੇ ਉਹਨੂੰ ਧਿਆਇਆ ਵੀ ਤੇ ਮਿਲਿਆ ਵੀ ਕੁਝ ਨਹੀਂ। ਮਹਾਰਾਜ ਕਹਿੰਦੇ ਇਹਨਾਂ ਨੂੰ ਧਿਆਉਣ ਨਾਲ ਕੁਝ ਨਹੀਂ ਮਿਲਦਾ, ਸੰਪੈ ਕਉ ਈਸਰ ਧਿਆਈਐ, ਮਾਇਆ ਦੀ ਖਾਤਰ ਇਹਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਲੋਕ, ਪਰ ਸੰਪੈ ਪੁਰਬ ਲਿਖੇ ਕੀ ਪਾਈ ਹੈ। ਪੂਰਵਲੇ ਕਰਮਾਂ ਅਨੁਸਾਰ ਜਿੰਨੀ ਲਿਖੀ ਹੈ ਓਨੀ ਹੀ ਮਿਲਣੀ ਆ। ਜਿਹੜਾ ਕਰਮਾਂ ਚ ਲਿਖਿਆ ਉਹਨੂੰ ਕੋਈ ਮੇਟ ਨਹੀਂ ਸਕਦਾ, ਜਿਹੜਾ ਨਹੀਂ ਲਿਖਿਆ ਉਹ ਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ। ਗੁਰੂ ਚਾਹੇ ਜਿੰਨੀ ਮਰਜ਼ੀ ਦੇ ਦੇਵੇ, ਗੁਰੂ ਘਟਾ ਵਧਾ ਵੀ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ, ਲਖਮੀ ਤੋਟਣਾ ਆਵਈ ਖਾਏ ਖਰਚ ਰਹਿੰਦਾ, ਲੱਖ ਚੁਰਾਸੀ ਮੇਦ ਨੀ ਸਭ ਸੇਵ ਕਰੰਦਾ। ਮਹਾਰਾਜ ਦਾ ਬਚਨ, ਚਿੱਚਰ ਮੂਲ ਨਾ ਤੁਰੀਂਦੋ ਜਿੱਚਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾ ਨਿੱਧ, ਸਿਮਰਨ ਚ ਸਭ ਕੁਝ ਆ, ਸਿਮਰਨ ਨਾਲ ਸਭ ਕੁਝ ਮਿਲਦਾ ਹੈ, ਹੋਰ ਕਿਸੇ ਨੂੰ ਮੰਨਣ ਪੂਜਣ ਨਾਲ ਨਹੀਂ ਕੁਝ ਮਿਲਦਾ। ਅੱਜ ਸਿੱਖਾਂ ਨੂੰ ਲੋੜ ਆ, ਬੜੇ ਭਰਮ ਭੁਲੇਖਿਆਂ ਚ ਪਏ ਹੋਏ, ਗੁਰੂ ਦਾ ਦਰ ਛੱਡ ਕੇ ਮਾਇਆ ਦੀ ਖਾਤਰ ਹੋਰ ਬੜੇ ਬੈਣ ਲਿਆਉਂਦੇ ਆ, ਪਰ ਸਾਰੇ ਪਖੰਡ ਛੱਡ ਕੇ ਕੇਵਲ ਗੁਰੂ ਦੀ ਸ਼ਰਨ ਲਵੇ, ਗੁਰੂ ਇੱਛਾ ਪੂਰੀਆਂ ਕਰਨ ਦੇ ਸਮਰੱਥ ਹੈ। ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੁਨ। ਸਵੈਸਾ ਹਰ ਧਿਆਈਏ ਮੇਰੇ ਜੀਵੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲਹਿਣੇ ਕੈਠਾ ਪਾਇਓ ਰੇ ਬਿਨ ਲਹਿਣੇ ਬਿਨਾ ਲੈਣੇ ਤੋਂ ਬਿਨਾਂ ਭਾਗਾਂ ਤੋਂ ਕਿਹਨੇ ਕੁਝ ਪ੍ਰਾਪਤ ਕੀਤਾ
ਮਹਾਰਾਜ ਰੋ ਗਾਥ ਬਾਹੂ ਸੋ ਲੁਬੜਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਰੋ ਗਾਥ ਬਾਹੂ ਸੋ ਲੁਬੜਿਓ। ਇਹ ਗਾਥ ਸਰੀਰ ਗਾਥ ਕਹੀਏ ਪਦਾਰਥ ਇਹ ਸਭ ਕੁਝ ਮਹਾਰਾਜ ਦਾ ਦਿੱਤਾ ਹੋਇਆ ਸਰੀਰ ਵੀ ਪਦਾਰਥ ਵੀ ਧਨ ਵੀ ਸੋਭਾ ਵੀ ਜੋ ਕੁਝ ਹੈ ਉਹ ਮਹਾਰਾਜ ਦਾ ਹੈ ਵਾਹਿਗੁਰੂ ਦਾ ਹੈ। ਪਰ ਇਹ ਵਾਹਿਗੁਰੂ ਨੂੰ ਭੁੱਲ ਕੇ ਦੇਵ ਉਹਦੇ ਦਾਤ ਨੂੰ ਪਿਆਰੀ ਮੰਨੀ ਬੈਠਾ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ ਦਿੱਤੀ ਹੋਈ ਦਾਤ ਨਾਲ ਮਨ ਨੂੰ ਆਪਣੇ ਨੂੰ ਲੁਭਾਏ ਮਨ ਕਰੀ ਬੈਠਾ ਹੈ। ਦਾਤ ਦੇਣ ਵਾਲੇ ਦਾਤਾਰ ਨੂੰ ਭੁੱਲਿਆ ਹੋਇਆ ਹੈ। ਇਹ ਭੁੱਲ ਗਿਆ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ। ਇਹ ਭੁੱਲ ਗਿਆ ਵੀ ਹਮ ਭੀਖਕ ਤੇ ਖਾਰੀ ਤੇਰੇ ਤੂੰ ਨਿਤ ਪਤ ਹੈ ਦਾਤਾ। ਇਹ ਭੁੱਲ ਗਿਆ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਰੋ ਗਾਥ ਬਾਹੂ ਸਿਉ ਲੁਬੜੇ ਹੋ। ਇਹ ਮਨੁੱਖ ਲੋਹ ਵਿਚ ਪਿਆ ਹੋਇਆ ਪਦਾਰਥਾਂ ਦੇ ਲੋਹ ਵਿਚ ਪੈ ਕੇ ਮਹਾਰਾਜ ਨੂੰ ਭੁੱਲ ਗਿਆ।
ਭਾਗੜੋ ਪਾਹੇ ਸੰਜੋਇਓ ਰੇ।
ਫਿਰ ਕੀ ਹੋਇਆ ਮਾਰੇ ਕਹਿੰਦੇ ਨੇਹ ਭਾਗੜੋ ਮਾੜੇ ਭਾਗ ਨੇ ਜੇ ਮੰਦੇ ਭਾਗ ਨੇ। ਪਾਹੇ ਨਾਮ ਹੈ ਅੱਗ ਦਾ ਸੰਜੋਇਓ ਰੇ ਤ੍ਰਿਸ਼ਨਾ ਰੂਪੀ ਪਦਾਰਥਾਂ ਦੀ ਤ੍ਰਿਸ਼ਨਾ ਦੇ ਅੱਗ ਦੇ ਵਿਚ ਆਪਣੇ ਮਨ ਨੂੰ ਸੰਜੋਈ ਬੈਠਾ। ਹਰ ਵੇਲੇ ਤ੍ਰਿਸ਼ਨਾ ਦੀ ਅੱਗ ਚ ਖੱਚਤ
ਮਨ ਸਿੱਖ ਸਾਧੂ ਜਨ ਸਗਲੋ।
ਉਪਦੇਸ਼ਕ ਰੂਪ ਚ ਹੋ ਕਰਕੇ ਮਹਾਰਾਜ ਸਾਨੂੰ ਉੱਤਮ ਭਗਤ ਰੂਪ ਚ ਸਿੱਖਿਆ ਦਿੰਦੇ ਆ। ਸੁਣ ਮਨ ਸਿੱਖ ਸਾਧੂ ਜਨ ਸਗਲੋ। ਹੇ ਮੇਰੇ ਮਨਾ ਜਿਹੜੇ ਸਾਧੂ ਗੁਰੂ ਜਨ ਸੰਤ ਜਨ ਪੂਰਨ ਪੁਰਖ ਤੈਨੂੰ ਸਿੱਖਿਆ ਦਿੰਦੇ
ਆਰੇ ਸਗਲੇ ਪ੍ਰਾਸ਼ਤ ਮਿਟਿਓ ਰੇ।
ਉਹ ਸਿੱਖਿਆ ਨੂੰ ਕਮਾ ਉਹ ਸਿੱਖਿਆ ਨੂੰ ਕਮਾ ਕੇ ਤੇਰੇ ਸਾਰੇ ਪ੍ਰਾਸ਼ਤ ਕਹੀਏ ਕੀਤੇ ਹੋਏ ਕਰਮਾਂ ਦੇ ਜਿਹੜੇ ਤੂੰ ਪਛਤਾਵੇ ਦੇ ਵਿਚ ਆ ਕੇ ਨਿਵਿਰਤੀ ਕਰਮ ਕਰੇਗਾ ਤੇਰੇ ਸਾਰੇ ਪਾਪ ਮਿਟ ਜਾਣਗੇ। ਜਿਉਂ ਜਿਉਂ ਅਸੀਂ ਨਾਮ ਜਪਦੇ ਹਾਂ ਨਾ ਇਹ ਪਾਪ ਕੱਟੇ ਜਾਂਦੇ ਆ। ਜਿਵੇਂ ਮੈਂ ਪਹਿਲੋਂ ਬਚਨ ਕੀ ਪੜਿਆ ਸੀ ਸਹਿਸਕ੍ਰਿਤੀ ਦਾ ਧੰਨ ਪੰਚਮ ਪਾਤਸ਼ਾਹ ਦਾ ਘੋਰ ਦੁੱਖੇ ਗਿਆਨਕਾ ਤੂੰ ਜਨਮ ਦਰਿਦਰੰਗ ਮਹਾਂ ਵਿਖਾਦ ਮਿਟਾਂਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮ ਕਰੋਤ। ਸਾਰੇ ਜਿਹੜੇ ਪਾਪ ਕਰਮ ਨੇ ਉਹ ਕੱਟੇ ਜਾਂਦੇ ਆ ਨਾਮ ਨਾਲ।
ਜਾਕੋ ਲਹਿਨੋ ਮਹਾਰਾਜ ਰੀ ਗਾਠੜੀਓ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਅੰਤਹ ਕਰਨ ਰੂਪੀ ਗਠੜੀ ਦੇ ਵਿਚ ਭਾਗਾਂ ਰੂਪੀ ਗਠੜੀ ਦੇ ਵਿਚ ਮਹਾਰਾਜ ਅਕਾਲ ਪੁਰਖ ਵੱਲੋਂ ਪ੍ਰਾਪਤੀ ਦਾ ਲੇਖ ਲਿਖਿਆ।
ਨਾਨਕ ਗਰਭਾਸ ਨ ਪੌੜਿਓ ਰੇ।
ਉਹ ਫਿਰ ਮਹਾਰਾਜ ਕਹਿੰਦੇ ਗਰਭ ਜੂਨੀ ਦੇ ਵਿਚ 84 ਲੱਖ ਜੂਨਾਂ ਚ ਨਹੀਂ ਭਰਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਪਾਵਨ ਸ਼ਬਦ ਰਾਹੀਂ ਸਿੱਖਿਆ ਦਿੱਤੀ ਹੈ। ਅਸੀਂ ਵਾਹਿਗੁਰੂ ਜੀ ਦੀਆਂ ਸਾਰੀਆਂ ਦਾਤਾਂ ਨੇ ਉਹ ਦਾਤਾਂ ਨੂੰ ਪਾ ਕੇ ਉਹ ਵਾਹਿਗੁਰੂ ਨੂੰ ਨਾ ਭੁੱਲੀਏ ਉਹਦਾ ਸ਼ੁਕਰ ਕਰੀਏ। ਤੇਰਾ ਕੀਤਾ ਜਤ ਨਾਹੀ ਮੈਨੂੰ ਜੋਗ ਕੀਤੋ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਵਿਚਾਰ ਸੁਣੀਏ।
ਬਿਲਾਵਲ ਮਹੱਲਾ ਪੰਜਵਾ।
ਪੰਚਮ ਪਾਤਸ਼ਾਹ ਬਿਲਾਵਲ ਰਾਗ ਚ ਫਰਮਾਉਂਦੇ ਨੇ
ਇਹੋ ਸਾਗਰ ਸੋਈ ਤਰਾ ਜੋ ਹਰ ਗੁਣ ਗਾਏ।
ਇਹ ਸੰਸਾਰ ਸਮੁੰਦਰ ਨੂੰ ਸੰਸਿਆਂ ਦੇ ਘਰ ਦੇ ਵਿਚੋਂ ਉਹੀ ਤਰਦਾ ਹੈ ਜਿਹੜਾ ਪ੍ਰਭੂ ਦੇ ਗੁਣ ਗਾਉਂਦਾ। ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹੋਮੈ ਬਿਖਵੈਲ। ਇਹੋ ਸੰਸਾਰ ਵਿਕਾਰ ਸੰਸੇਮ ਹੈ ਤਰਿਓ ਬ੍ਰਹਮ ਗਿਆਨੀ। ਨਾਮ ਜਪਣ ਵਾਲਾ ਤਰਦਾ
ਸਾਧ ਸੰਗਤ ਕਾ ਸੰਗ ਵਸਾ ਵੱਡ ਭਾਗੀ ਪਾਏ।
ਵੱਡੇ ਭਾਗਾਂ ਨਾਲ ਜਿਹੜਾ ਸੰਗਤ ਵਿਚ ਬੈਠ ਕਰਕੇ ਗੁਰੂ ਦੇ ਉਪਦੇਸ਼ ਨੂੰ ਸੁਣਦਾ ਫਿਰ ਕਮਾਉਂਦਾ ਕਮਾਈ ਕਰਦਾ ਮਹਾਰਾਜ ਕਹਿੰਦੇ ਉਹ ਵੱਡੇ ਭਾਗਾਂ ਵਾਲਾ ਤਰ ਜਾਂਦਾ।
ਹੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ।
ਹੇ ਵਾਹਿਗੁਰੂ ਤੇਰੇ ਪ੍ਰਭੂ ਦੇ ਪਿਆਰੇ ਭਗਤ ਜਨਾਂ ਦੀ ਜਿਹੜੀ ਬਾਣੀ ਹੈ ਉਹਨੂੰ ਸੁਣ ਸੁਣ ਕੇ ਬਾਣੀ ਜਾਣੇ ਆਖੀ ਜਿਹੜੇ ਤੇਰੇ ਜਨਾ ਨੇ ਭਗਤਾਂ ਦੀ ਬਾਣੀ ਉਹਨੂੰ ਸੁਣ ਸੁਣ ਕੇ
ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ।
ਮਹਾਰਾਜ ਕਹਿੰਦੇ ਜਿਹੜੀ ਬਾਣੀ ਦੇ ਵਿੱਚ ਪ੍ਰਗਟ ਹੁੰਦਾ ਵੀ ਉਹ ਨਾਮ ਜਪ ਕੇ ਭਗਤ ਪ੍ਰਗਟ ਹੋ ਗਏ। ਇਹ ਵਿਧ ਸੁਣਕਾ ਜਾਟ ਰੂ ਉੱਠ ਭਗਤੀ ਲਾਗਾ। ਜਾਂ ਸਹਿਣ ਲਈ ਬਤਕਾਰੀ ਆ ਭਗਤਾਂ ਮੈਂ ਗਣਿਆ, ਜਾਂ ਭਗਤ ਭਗਤ ਕਰ ਵਜੇ ਆ ਭਗਤਾਂ ਦੀ ਸੋਭਾ ਸੁਣ ਸੁਣ ਕੇ। ਸੁਣ ਸੁਣ ਜੀਵਾ ਦਾਸ ਤੋਮ, ਤੇਰੇ ਦਾਸ ਅਸੀਂ ਸੇਵਕ ਮਹਾਰਾਜ ਸੁਣ ਸੁਣ ਕੇ ਜੀਵਦੇ ਹਾਂ।
ਪ੍ਰਗਟ ਭਈ ਸਭ ਲੋ ਮੈਂ ਸੇਵਕ ਕੀ ਰਾਖੀ।
ਜਿਹੜੀ ਤੂੰ ਸੇਵਾ ਦੇ ਸੇਵਕਾਂ ਦੀ ਰਾਖੀ ਰੱਖਿਆ ਕੀਤੀ ਉਹ ਸਾਰੇ ਸੰਸਾਰ ਵਿੱਚ ਉਹਨਾਂ ਦੀ ਸੋਭਾ ਪ੍ਰਗਟ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ
ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ।
ਜਿਹੜਾ ਸੰਗਤ ਵਿੱਚ ਮਿਲ ਕਰਕੇ ਗੁਰੂ ਦੇ ਨਾਮ ਨੂੰ ਜਪਦਾ ਉਹਨੂੰ ਸੰਸਾਰ ਸਮੁੰਦਰ ਦੇ ਵਿੱਚੋਂ ਅਗਨ ਚੋਂ ਮਹਾਰਾਜ ਮਾਇਆ ਚੋਂ ਕੱਢ ਲੈਂਦੇ ਐ।
ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭਏ ਸਹਾਈ।
ਉਹ ਸੇਵਕ ਦੇ ਗੁਰੂ ਸਹਾਈ ਹੁੰਦਾ ਹਿਰਦੇ ਵਿੱਚ ਨਾਮ ਅੰਮ੍ਰਿਤ ਬਖਸ਼ਿਸ਼ ਕਰਕੇ ਤ੍ਰਿਸ਼ਨਾ ਦੀ ਅੱਗ ਮੇਟ ਦਿੰਦੇ ਐ।
ਮਰਨ ਦੁੱਖ ਕੱਟਿਆ ਸੁਖ ਕਾ ਥਾਨ ਪਾਇਆ।
ਜਿਹੜੇ ਬਾਣੀ ਸੁਣਦੇ ਆ ਸੰਗਤ ਕਰਦੇ ਆ ਗੁਰੂ ਦੀ ਉਹਨਾਂ ਦਾ ਜੰਮਣ ਮਰਨ ਗੁਰੂ ਕੱਟ ਦਿੰਦੇ ਆ। ਸੁੱਖਾਂ ਦਾ ਥਾਨ ਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ। ਹਿਰਦੇ ਘਰ ਵਿੱਚ ਸੁਖ ਥਾਨ ਨਾਮ ਪ੍ਰਾਪਤ ਹੋ ਜਾਂਦਾ ਹੈ।
ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ।
ਉਹਦੇ ਮੋਹ ਆਦਿਕ ਦੇ ਭਰਮ ਆਦਿਕ ਦੇ ਪਰਮ ਭਰਮ ਦੇ ਪਰਦੇ ਕੱਟ ਕੇ ਮਹਾਰਾਜ ਆਪਣੀ ਸ਼ਰਨ ਵਿੱਚ ਲਾ ਲੈਂਦੇ ਹੈ।
ਮਤ ਕੋਈ ਜਾਣ ਹੋਇਆ ਵਰ ਕਸ਼ ਸਭ ਪ੍ਰਭ ਕੈ ਹਾਥ।
ਮਤਾ ਕੋਈ ਜਾਣੋ ਵੀ ਕੋਈ ਹੋਰ ਕੁਝ ਦੇਣ ਵਾਲਾ, ਜਰਾ ਮਰਾ ਤਾਪ ਸਿਰਤ ਸਾਫ ਸਭ ਹਰ ਕੈ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ।
ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ।
ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਦਿਆਂ ਕਰਦਿਆਂ, ਨਾਮੀਆਂ ਦੀ ਸੰਗਤ ਕਰਦਿਆਂ ਸੰਗਤ ਵਿੱਚ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਸਾਰੇ ਸੁੱਖ ਪਾਏ ਹੈ। ਸਤਿਗੁਰੂ ਮਹਾਰਾਜ ਨੇ ਲੜੀਵਾਰ ਸ਼ਬਦ ਦੁਆਰਾ ਗੁਰੂ ਦੀ ਸੰਗਤ ਦੀ ਮਹਿਮਾ, ਨਾਮੀ ਪੁਰਖਾਂ ਦੀ ਮਹਿਮਾ ਵਰਣਨ ਕੀਤੀ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ।
ਮਤ ਕੋਈ ਜਾਣ ਅਵਰ ਕਾਸ਼ੋ ਸਭ ਪ੍ਰਭ ਕੈ ਹਾਥ। ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।